ਉਸ ਚੋਰ ਨੂੰ ਵੀ ਤਾਗੀਦ ਕੀਤੀ, ਨਸੀਹਤ ਦਿੱਤੀ ਤੇ ਵਾਪਸ ਆਪੋ ਆਪਣੇ ਘਰਾਂ ਨੂੰ ਗਏ। ਹੁਣ ਉੱਥੇ ਜਿਹੜਾ ਦਰਿਆ ਹੈ ਸਤਲੁਜ ਨਿਕਲਦਾ ਲਾਗੋਂ ਦੀ ਪਹਾੜਾਂ ਦੇ ਵਿੱਚੋਂ ਦੀ, ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਹਾਣੀਆਂ ਨਾਲ, ਸੱਜਣਾ ਮਿੱਤਰਾਂ ਦੇ ਨਾਲ, ਕੁਝ ਵੱਡੇ ਵੀ ਉਮਰ ਵਿੱਚੋਂ ਹੁੰਦੇ ਨੇ, ਉਹਨਾਂ ਦੇ ਨਾਲ ਦਰਿਆ ਤੇ ਜਾਂਦੇ ਨੇ, ਇਸ਼ਨਾਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਨਾਲ ਬੜਾ ਪਿਆਰ ਕਰਦੇ ਨੇ, ਸਤਿਗੁਰਾਂ ਨੇ ਢਾਡੀ ਰੱਖੇ ਹੋਏ ਹਨ। ਜਿਹੜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਵਾਰਾਂ ਸੁਣਾਉਂਦੇ ਨੇ ਵੀ ਕਿੱਦਾਂ ਕਿੱਦਾਂ ਦੇ ਤੀਰ ਸਨ ਗੁਰੂ ਹਰਗੋਬਿੰਦ ਸਾਹਿਬ ਦੇ, ਕਿੱਡਾ ਕਿੱਡਾ ਮੋਟਾ ਕਾਨਾ ਤੇ ਕਿੱਡੇ ਭਾਰੀ ਮਜ਼ਬੂਤ ਉਹ ਖਪਰੇ ਤੀਰ ਸਨ, ਤੇ ਦੁਸ਼ਮਣਾਂ ਦਾ ਕਿੱਦਾਂ ਉਹ ਸਫਾਇਆ ਕਰਦੇ ਸਨ, ਕਿਹੜੇ ਕਿਹੜੇ ਯੁੱਧ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿੱਦਾਂ ਕਿੱਦਾਂ ਲੜੇ ਤੇ ਕਿਵੇਂ ਕਿਵੇਂ ਦੁਸ਼ਮਣਾਂ ਨੂੰ ਭਾਜ ਪਾਈ, ਇਹ ਗਰੀਬ ਨਵਾਜ ਪਾਤਸ਼ਾਹ ਸੁਣਦੇ ਨੇ ਢਾਡੀਆਂ ਦੇ ਪਾਸੋਂ। ਗੁਰਮੁਖ ਪਿਆਰੇ, ਉਹ ਜਿੱਦਾਂ ਦਾ ਸੁਣਿਆ ਜਾਵੇ, ਜਿੱਦਾਂ ਦਾ ਵੇਖਿਆ ਜਾਵੇ, ਮਨੁੱਖ ਦੇ ਮਨ ਤੇ ਉਦਾਂ ਦਾ ਅਸਰ ਹੁੰਦਾ। ਸਾਡਾ ਜਿਹੜਾ ਮਨ ਹੈ ਇਸ ਨੂੰ ਵੱਖੋ ਵੱਖਰੀਆਂ ਤਸ਼ਬੀਹਾਂ ਦੇ ਨਾਲ ਵਰਣਨ ਕੀਤਾ ਗਿਆ। ਕਦੀ ਤੇ ਇਸ ਮਨ ਨੂੰ ਜਲ ਵਰਗਾ ਆਖਿਆ, ਪਾਣੀ ਵਰਗਾ ਆਖਿਆ। ਪਾਣੀ ਨੂੰ ਜਿੱਦਾਂ ਦੀ ਸੰਗਤ ਮਿਲੇ ਪਾਣੀ ਉਦਾਂ ਦਾ ਬਣ ਜਾਂਦਾ, ਪਾਣੀ ਨੂੰ ਧੁੱਪੇ ਰੱਖ ਦਈਏ ਤੱਤਾ ਹੋ ਜਾਂਦਾ, ਛਾਵੇਂ ਰੱਖ ਦਈਏ ਠੰਡਾ ਹੋ ਜਾਂਦਾ, ਜਿੱਦਾਂ ਦਾ ਉਹਦੇ 'ਚ ਰੰਗ ਪਾ ਦਿਓ ਕੋਈ ਉਦਾਂ ਦਾ ਰੂਪ ਬਣਾ ਲੈਂਦਾ। ਇਹ ਮਨ ਵੀ ਇੱਦਾਂ ਦਾ, ਜਿੱਦਾਂ ਦੀ ਇਹਨੂੰ ਸੰਗਤ ਦਿਓ, ਜਿੱਦਾਂ ਦੇ ਇਹਨੂੰ ਦ੍ਰਿਸ਼ ਵਿਖਾਓ, ਜਿੱਦਾਂ ਦਾ ਤੁਸੀਂ ਸੁਣੋਗੇ ਉਸੇ ਹੀ ਰੰਗ ਦੇ ਵਿੱਚ ਇਹ ਮਨ ਜਿਹੜਾ ਰੰਗਿਆ ਜਾਂਦਾ। ਇਸੇ ਕਰਕੇ ਸਤਿਗੁਰਾਂ ਦਾ ਹੁਕਮ ਹੈ ਕਿ ਜਦੋਂ ਵੀ ਸੁਣਨਾ ਸਤਿਗੁਰਾਂ ਦੀ ਬਾਣੀ, ਸਤਿਗੁਰਾਂ ਦੇ ਬਚਨ, ਸਤਿਗੁਰਾਂ ਦਾ ਉਪਦੇਸ਼, ਕਦੀ ਵੀ ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਾ ਸੁਣੀ ਜਾਵੇ, ਮਾੜੇ ਗੀਤ ਨਾ ਸੁਣੇ ਜਾਣ ਜਿਹੜੇ ਮਨ ਦੀ ਚੰਚਲਤਾ ਨੂੰ ਵਧਾਉਣ, ਕਿਸੇ ਦਾ ਬੁਰਾ ਨਾ ਸੁਣਿਆ ਜਾਵੇ। ਜਦੋਂ ਵੀ ਸੁਣਿਆ ਜਾਵੇ ਗੁਰੂ ਦਾ ਹਰ ਜਸ, ਗੁਰੂ ਦੀ ਕਥਾ, ਗੁਰੂ ਦਾ ਕੀਰਤਨ, ਦੀਵਾਨ, ਸਤਿਗੁਰਾਂ ਦੇ ਉਪਦੇਸ਼, ਤਾਂ ਕਿ ਮਨ ਉਸ ਰੰਗ ਵਿੱਚ ਰੰਗਿਆ ਰਹੇ। ਜੋ ਕੁਝ ਅਸੀਂ ਅੱਖਾਂ ਨਾਲ ਵੇਖਦੇ ਹਾਂ ਉਹਦਾ ਵੀ ਮਨ ਤੇ ਅਸਰ ਹੁੰਦਾ। ਜੋ ਟੀਵੀ ਨੇ, ਸਿਨੇਮੇ ਹਨ, ਹੋਰ ਵੀ ਕੁਝ, ਅੱਜ ਕੱਲ੍ਹ ਤੇ ਹਰ ਇੱਕ ਮਨੁੱਖ ਦੇ ਕੋਲ ਫੋਨ, ਮੋਬਾਈਲ ਹੈ, ਜੋ ਕੁਝ ਵੀ ਅਸੀਂ ਦੇਖਦੇ ਹਾਂ ਉਹਦਾ ਵੀ ਮਨ ਤੇ ਪ੍ਰਭਾਵ ਪੈਂਦਾ। ਤੇ ਗਰੀਬ ਨਵਾਜ ਪਾਤਸ਼ਾਹ ਜੀ ਸਤਸੰਗ ਦਾ ਮਾਹੌਲ ਬਣਾਇਆ ਹੋਇਆ ਆਨੰਦਪੁਰ ਸਾਹਿਬ, ਢਾਡੀਆਂ ਦੇ ਕੋਲੋਂ ਵਾਰਾਂ ਸੁਣਦੇ ਨੇ, ਬੀਰ ਰਸੀ ਜਿਹੜੀਆਂ ਵਾਰਾਂ ਜਿਹਦੇ ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੰਗਾਂ ਯੁੱਧਾਂ ਦਾ ਵਰਣਨ ਹੈ, ਹੋਰ ਵੀ ਜਿਹੜੇ ਪੁਰਾਤਨ ਯੁੱਧ ਹੋਏ ਨੇ, ਪੁਰਾਣੇ ਯੁੱਗਾਂ ਸਤਯੁੱਗ ਵਿੱਚ ਵੀ ਯੁੱਧ ਜਿਹੜੇ ਹੋਏ ਨੇ, ਉਹਨਾਂ ਦੇ ਵੀ ਸਤਿਗੁਰ ਜਿਹੜੇ ਬਚਨ ਤੇ ਵਾਰਾਂ ਬਣਾ ਬਣਾ ਕੇ ਢਾਡੀ ਸੁਣਾਉਂਦੇ ਨੇ। ਸਤਿਗੁਰਾਂ ਨੇ ਵੇਖੋ ਆਪਣੇ ਜੀਵਨ ਵਿੱਚੋਂ ਜਿਹੜੀ ਨਿਰਬਲਤਾ ਸੀ, ਢਹਿੰਦੀ ਕਲਾ ਸੀ, ਉਸ ਨੂੰ ਕਿੱਦਾਂ ਖਤਮ ਕੀਤਾ। ਗਰੀਬ ਨਵਾਜ ਨੇ ਜਦੋਂ ਹੋਲੀ ਸਾਰੀ ਦੁਨੀਆ ਖੇਡਦੀ ਸੀ, ਆਪਾਂ ਸਿੱਖਾਂ ਦਾ ਜਿਹੜਾ ਹੋਲਾ ਮਹੱਲਾ ਬਣਿਆ, ਇਹ ਵੀ ਕਲਗੀਧਰ ਪਾਤਸ਼ਾਹ ਦੀ ਦੇਣ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਵੇਖਿਆ ਕਿ ਲੋਕੀ ਹੋਲੀ ਮਨਾਉਂਦੇ ਸੀ, ਸ਼ਰਾਬਾਂ ਪੀਂਦੇ, ਮੀਟ ਖਾਂਦੇ, ਗੀਤ ਗਾਉਂਦੇ, ਜਿਹੜੇ ਸੀ ਤਵਾਇਫਾਂ ਨੱਚਦੀਆਂ ਸਨ, ਇੱਦਾਂ ਹੋਲੀ ਲੋਕ ਮਨਾਉਂਦੇ ਸਨ, ਪਰ ਗਰੀਬ ਨਵਾਜ ਨੇ ਆਖਿਆ ਨਹੀਂ, ਇਹ ਹੋਲੀ ਦਾ ਜਿਹੜਾ ਰੰਗ ਹੈ ਇਹਨੂੰ ਇੱਦਾਂ ਦਾ ਰੰਗ ਦਿੱਤਾ ਜਾਵੇਗਾ ਜਿਹੜਾ ਮਨ ਹੀ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ, ਤੇ ਨਾਲ ਦੇ ਨਾਲ ਬੀਰ ਰਸ ਦੇ ਵਿੱਚ ਭਰਪੂਰ ਕਰ ਦਿੱਤਾ ਹੋਲੀ ਦੇ ਰੰਗ ਨੂੰ, ਤੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ। ਕੱਲਾ ਹੋਲੀ ਤੋਂ ਹੋਲਾ ਮਹੱਲਾ ਨਹੀਂ ਬਣਾਇਆ, ਉਗਰਾਹੀ ਕਰਦੇ ਸਨ ਸਤਿਗੁਰਾਂ, ਆਖਿਆ ਉਗਰਾਹੀ ਨਹੀਂ ਕਹਿਣਾ, ਗਜਾ ਕਹਿਣਾ। ਸੁੱਖਾ ਤੋਮਰ ਚੁੰਨਾ ਵਾਟਾ ਰੁੱਪਾ ਡਲਾ ਮਸੋਲਾ ਹੈ, ਸ਼ਕਾ ਪ੍ਰਸ਼ਾਦ ਸਜਾ ਦਸਤਾਰਾ। ਸਤਿਗੁਰਾਂ ਨੇ ਆਖਿਆ ਵੀ ਹਰ ਇੱਕ ਸ਼ਬਦ ਜਿਹੜਾ ਦਸਤਾਰਾ ਕਹਿਣਾ, ਦਾੜੀ ਨੂੰ ਦਾੜਾ ਕਹਿਣਾ, ਮੁੱਛਾਂ ਨੂੰ ਮੁਸ਼ਹਿਰੇ ਕਹਿਣਾ, ਲੂਣ ਮਿਰਚ ਨੀ ਮਿਰਚਾਂ ਨੀ ਕਹਿਣੀਆਂ, ਮਰਚੌਨਾ ਕਹਿਣਾ, ਇਹ ਗਰੀਬ ਨਵਾਜ ਪਾਤਸ਼ਾਹ ਨੇ ਹਰ ਇੱਕ ਸ਼ਬਦ ਦੇ ਵਿੱਚ ਹੀ ਗੁਰਮੁਖ ਪਿਆਰੇ ਉਹ ਵੀਰਤਾ ਭਰ ਦਿੱਤੀ। ਤੇ ਇਸੇ ਤਰ੍ਹਾਂ ਜਿਹੜਾ ਹੋਲੀ ਸ਼ਬਦ ਨਾਜੁਕਤਾ ਦਾ ਪ੍ਰਤੀਕ ਸੀ, ਕਲਗੀਧਰ ਪਾਤਸ਼ਾਹ ਜੀ ਨੇ ਇਹਦੇ ਚ ਵੀਰ ਰਸ ਭਰ ਕੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ। ਇਹਦੇ ਚ ਵੀਰ ਰਸ ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਭਰਿਆ। ਰਚੇ ਰਬਾਬੀ ਰਗਨ ਰਚਨਾ ਫਾਬੀ ਰੰਗ ਸੁਹਾਬੀ ਚਾਰ ਤੁਨਾ ਤਾਰਾ ਜੁਗ ਮਾਲੀ। ਗਰੀਬ ਨਵਾਜ ਪਾਤਸ਼ਾਹ ਨੇ ਐਸੇ ਗੁਰਮੁਖ ਪਿਆਰੇ ਉਹ ਸ਼ਬਦਾਂ ਦੀ ਰਚਨਾ ਕੀਤੀ ਜਿੱਥੇ ਸਤਿਗੁਰ ਕਲਗੀ ਧਰ ਮਹਾਰਾਜ ਪਰਮੇਸ਼ਰ ਦੀ ਗੱਲ ਕਰਦੇ ਨੇ, ਉੱਥੇ ਅਸ ਕੇਤ, ਅਸ ਮੈਨੇ ਤਲਵਾਰ, ਕੇਤ ਮੈਨੇ ਝੰਡਾ। ਕਹਿੰਦੇ ਉਹ ਪਰਮੇਸ਼ਰ ਜਿਹਦੇ ਝੰਡੇ ਵਿੱਚ ਨਿਸ਼ਾਨ ਵਿੱਚ ਤਲਵਾਰ ਦਾ ਨਿਸ਼ਾਨ ਹੈ। ਗਰੀਬ ਨਵਾਜ ਕਹਿੰਦੇ ਨੇ ਖੜਗ ਕੇਤ ਮੈਂ ਸਰਨ ਤਿਉਹਾਰੀ, ਖੜਗ ਮੈਨੇ ਗੁਰਮੁਖ ਪਿਆਰੇ ਉਹ ਤਲਵਾਰ। ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਮੰਨਦਾ ਜਿਹਨੇ ਹੱਥ ਵਿੱਚ ਤਲਵਾਰ ਪਕੜੀ ਹੈ, ਜਿਹੜਾ ਵੀਰ ਰਸ ਦੀ ਗੱਲ ਕਰਦਾ ਤੇ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ, ਮੈਂ ਐਸੇ ਰੱਬ ਨੂੰ ਮੰਨਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਨੇ ਸ਼ਸਤਰ ਨਾਮ ਮਾਲਾ ਪੜ੍ਹੋ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਤੇ ਉਹ ਸ਼ਸਤਰਾਂ ਦੀ ਵੀ ਗੁਰਮੁਖ ਪਿਆਰੇ ਉਹ ਆਰਾਧਨਾ ਤੇ ਬੜਾ ਜ਼ਿਆਦਾ ਸਤਿਕਾਰ ਦਿੰਦੇ ਹਨ ਸ਼ਸਤਰਾਂ ਨੂੰ। ਸਤਿਗੁਰ ਬੜੇ ਬੜੇ ਵਧੀਆ ਸ਼ਸਤਰ ਬਣਾਉਂਦੇ ਨੇ, ਕਮਾਨ ਬਣਾਉਂਦੇ ਨੇ। ਆਪ ਸਤਿਗੁਰਾਂ ਨੇ ਕਾਰੀਗਰ ਦੂਰੋਂ ਦੂਰੋਂ ਸਦਕੇ ਤੇ ਆਨੰਦਪੁਰ ਸਾਹਿਬ ਇੱਕ ਕਾਰਖਾਨਾ ਲਵਾਇਆ, ਜਿਹਦੇ ਚ ਤਲਵਾਰਾਂ, ਢਾਲਾਂ, ਤੀਰ, ਬੜੇ ਬੜੇ ਨੇਜੇ ਜਿਹੜੇ ਨੇ ਉਹ ਬਰਸ਼ੀਆਂ ਬਣਾਈਆਂ ਜਾਂਦੀਆਂ, ਤੇ ਯੋਧਿਆਂ ਸੂਰ ਵੀਰਾਂ ਨੂੰ ਇਕੱਤਰ ਕਰਨਾ ਸਤਿਗੁਰਾਂ ਨੇ ਆਪਣੇ ਪਾਸ ਸ਼ੁਰੂ ਕਰ ਦਿੱਤਾ। ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਸੁਭਾਅ ਵਿੱਚ ਹੀ ਜਿਵੇਂ ਵੀਰਤਾ ਭਰੀ ਹੁੰਦੀ ਹੈ। ਜਦੋਂ ਗਰੀਬ ਨਵਾਜ ਪਟਨੇ ਸਾਹਿਬ ਰਹਿੰਦੇ ਸਨ ਤੇ ਬਚਪਨ ਵਿੱਚ ਹੀ ਛੋਟੇ ਛੋਟੇ ਕਮਾਨ ਬਣਾ ਕੇ ਪਹਿਲਾਂ ਗਲੇਲਾਂ ਬਣਾਈਆਂ, ਘੜਿਆਂ ਤੇ ਨਿਸ਼ਾਨੇ ਲਾਉਂਦੇ ਸਨ। ਜਦੋਂ ਉਹਨਾਂ ਮਾਈਆਂ ਨੇ ਆ ਕੇ ਮਾਤਾ ਜੀ ਨੂੰ ਆਖਿਆ ਵੀ ਤੁਹਾਡੇ ਬੱਚੇ ਨੇ, ਫਰਜੰਦ ਨੇ ਸਾਡੇ ਘੜੇ ਤੋੜੇ ਨੇ, ਮਾਤਾ ਜੀ ਨੇ ਉਹਨਾਂ ਨੂੰ ਗਾਗਰਾਂ ਲੈ ਤੀਆਂ। ਜਦੋਂ ਗਾਗਰਾਂ ਨੂੰ ਤੀਰਾਂ ਦੇ ਨਾਲ ਭੰਨਿਆ, ਨਿਸ਼ਾਨੇ ਲਾਉਣ ਲੱਗੇ, ਏਦਾਂ ਦਾ ਗੁਰਮੁਖ ਪਿਆਰੇ ਬਚਪਨ ਤੋਂ ਸਭਾ। ਇਹ ਇੱਕ ਪੱਖ ਹੈ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਦਾ, ਵੀਰ ਰਸ ਦੇ ਨਾਲ ਜੋ ਲਬਰੇਜ ਹੈ ਭਰਿਆ ਹੋਇਆ, ਜਿਹਦੇ ਚ ਢਹਿੰਦੀ ਕਲਾ ਦੀ ਕਦੀ ਗੁਰਮੁਖ ਪਿਆਰਿਓ ਗੱਲ ਆ ਹੀ ਨਹੀਂ ਸਕਦੀ, ਢਹਿੰਦੀ ਕਲਾ ਦਾ ਬਚਨ ਹੀ ਕੋਈ ਨਹੀਂ। ਹੁਣ ਇੱਕ ਦਿਨ ਭਾਈ ਕੀਰਤੀਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਗੇ ਬੈਠਾ ਚੌਰ ਕਰਦਾ, ਸਤਿਗੁਰ ਸਿੰਘਾਸਨ ਤੇ ਬਿਰਾਜਮਾਨ ਨੇ। ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਇੱਕ ਰਿਸ਼ ਵਾਲਾ ਬੰਦਾ, ਕਲੰਦਰ ਜਿਹਨੂੰ ਕਹਿੰਦੇ ਆ, ਉਹ ਰਿਸ਼ ਲੈ ਕੇ ਆਇਆ। ਬੜਾ ਤਗੜਾ ਰਿਸ਼ ਆ, ਤੇ ਉਹ ਜਿਹੜਾ ਕਲੰਦਰ ਆ ਨਾ, ਜਿਹੜਾ ਰਿਸ਼ ਨੂੰ ਨਚਾਉਂਦਾ, ਉਹਨੇ ਆਪਣੇ ਲੱਕ ਦੇ ਦੁਆਲੇ ਚਮੜਾ ਵਲੇਟਿਆ ਹੋਇਆ। ਜਦੋਂ ਰਿਸ਼ ਲਿਆਂਦਾ ਤੇ ਉਹਨੇ ਸਤਿਗੁਰਾਂ ਕੋ ਅਰਜ਼ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਇਹ ਰਿਸ਼ ਦਾ ਤਮਾਸ਼ਾ ਵਿਖਾਉਣਾ, ਇਸ ਰਿਸ਼ ਦਾ ਮੇਰੀ ਰੋਜੀ ਰੋਟੀ ਦਾ ਸਵਾਲ ਹੈ, ਹੋਰ ਵੀ ਕਈਆਂ ਪਿੰਡਾਂ ਵਿੱਚ ਜਾਣਾ ਤੇ ਇਹੀ ਮੇਰੀ ਰੋਜੀ ਦਾ ਸਾਧਨ ਹੈ, ਤੇ ਮੈਂ ਆਗਿਆ ਚਾਹੁੰਦਾ ਵੀ ਤੁਹਾਡੇ ਦਰਬਾਰ ਵਿੱਚ ਮੈਂ ਰਿਸ਼ ਦਾ ਤਮਾਸ਼ਾ ਜਿਹੜਾ ਕਰਕੇ ਵਿਖਾਵਾਂ, ਤੇ ਇਹ ਮੇਰੇ ਬੇਨਤੀ ਅਰਜ਼ ਹੈ। ਸਤਿਗੁਰ ਇੱਦਾਂ ਬੈਠੇ ਸਨ, ਸ਼ਾਮ ਦਾ ਵਕਤ ਸੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਵੀ ਠੀਕ ਹੈ, ਜਿੱਦਾਂ ਤੇਰੀ ਮਰਜ਼ੀ, ਅੱਜ ਤੇਰੇ ਰਿਸ਼ ਦਾ ਤਮਾਸ਼ਾ ਵੇਖ ਲੈਂਦੇ ਹਾਂ। ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ ਤੇ ਉਹ ਜਿਹੜਾ ਰਿਸ਼ ਸੀ ਨਾ, ਰਿਸ਼ ਨੂੰ ਨਚਾਉਣ ਲੱਗਾ। ਕਦੀ ਤੇ ਉਹ ਰਿਸ਼ ਜਿਹੜਾ ਦੋਵਾਂ ਪੈਰਾਂ ਤੇ ਖਲੋ ਜਾਂਦਾ, ਕਹਿੰਦੇ ਬੜਾ ਵੱਡਾ ਰਿਸ਼, ਬੜੇ ਸਾਰੇ ਹੀ ਸਰੀਰ ਤੇ ਵਾਲ ਹੀ ਵਾਲ ਉਹਦੇ ਭੂਰੇ ਰੰਗ ਦਾ, ਬੜੇ ਬੜੇ ਵੱਡੇ ਨਹੁੰਆਂ ਤੇ ਨਹੁੰਆਂ ਦਾ ਰੰਗ ਵੀ ਭੂਰਾ ਹੈ। ਕਦੀ ਉਹ ਰਿਸ਼ ਦੋਵਾਂ ਪੈਰਾਂ ਤੇ ਖਲੋ ਜਾਂਦਾ, ਡਾਂਗ ਮੋਢੇ ਤੇ ਰੱਖਦਾ, ਏਦਾਂ ਚਾਰ ਚਫੇਰੇ ਫੇਰੀ ਦਿੰਦਾ, ਤੇ ਭਾਈ ਜੀ ਕਹਿੰਦੇ ਫਿਰ ਕਦੀ ਉਹ ਰਿਸ਼, ਉਹ ਜਿਹੜਾ ਕਲੰਦਰ ਉਹਨੂੰ ਨਚਾਉਣ ਵਾਲਾ ਨਾ, ਉਹਦੇ ਮੋਢਿਆਂ ਉੱਤੇ ਆਪਣੇ ਅਗਲੇ ਪੈਰ ਰੱਖਦਾ ਤੇ ਦੋਵੇਂ ਜਾਣੇ ਘੁਲਦੇ ਨੇ। ਕਦੀ ਕਲੰਦਰ ਥੱਲੇ ਹੋ ਜਾਂਦਾ, ਕਦੀ ਰਿਸ਼ ਥੱਲੇ ਹੋ ਜਾਂਦਾ, ਏਦਾਂ ਸਾਰਾ ਜਿਹੜਾ ਮੈਦਾਨ ਬਣਿਆ ਹੋਇਆ ਉਹਦੇ ਚ ਬਾਜੀਆਂ ਪਾਉਂਦੇ ਨੇ, ਕਈ ਤਰ੍ਹਾਂ ਦੇ ਕਰਤੱਬ ਵਿਖਾਏ। ਬੜੇ ਸਿੱਖ ਖੁਸ਼ ਹੋਏ, ਬੱਚੇ ਬੁੱਢੇ ਕਈ ਜਿਹੜੇ ਲੋਕ ਸੀ ਉੱਥੇ ਇਸ ਰਿਸ਼ ਦੇ ਤਮਾਸ਼ੇ ਨੂੰ ਵੇਖਣ ਵਾਸਤੇ ਆ ਗਏ। ਤੇ ਭਾਈ ਕੀਰਤੀਆ ਲਾਗੇ ਚੌਰ ਕਰਦਾ ਸੀ ਸਤਿਗੁਰਾਂ ਦੇ, ਉਹ ਕਹਿੰਦਾ ਸੱਚੇ ਪਾਤਸ਼ਾਹ ਵੇਖੋ ਕਿੱਡਾ ਵੱਡਾ ਰਿਸ਼ ਹੈ, ਕਿੱਡੇ ਇਹਦੇ ਕਰਮ ਮਾੜੇ ਨੇ, ਪਤਾ ਨਹੀਂ ਕਿੱਥੋਂ ਇਹਨੇ ਫੜਿਆ ਰਿਸ਼ ਨੂੰ, ਐਡਾ ਵੱਡਾ ਰਿਸ਼ ਤੇ ਕੈਦ ਵਿੱਚ ਪਿਆ ਹੋਇਆ, ਦੁੱਖ ਭੋਗਦਾ ਪਿਆ, ਕਿੰਨਾ ਦੁੱਖ ਝੱਲਦਾ ਪਿਆ, ਪਤਾ ਨਹੀਂ ਕਦੋਂ ਦਾ ਫੜਿਆ ਤੇ ਇਸ ਬੰਦੇ ਦੇ ਇਸ਼ਾਰਿਆਂ ਤੇ ਨੱਚਦਾ, ਜਦੋਂ ਕਹਿੰਦਾ ਬਹਿ ਜਾ ਬਹਿ ਜਾਂਦਾ, ਜਦੋਂ ਕਹਿੰਦਾ ਉੱਠ ਪਾ ਉੱਠ ਪੈਂਦਾ, ਇਹਦੇ ਇਸ਼ਾਰਿਆਂ ਤੇ ਨੱਚੀ ਜਾਂਦਾ। ਵੇਖੋ ਗਰੀਬ ਨਵਾਜ਼ ਕਿੱਦਾਂ ਦੀ ਲੀਲਾ, ਕਿਹੜੇ ਕਰਮ ਕੀਤੇ ਹੋਣਗੇ ਰਿਸ਼ ਨੇ। ਗੁਰਮੁਖ ਪਿਆਰਿਓ, ਇਹ ਸਾਡੀ ਆਪਣੀ ਰੋਜੀ ਰੋਟੀ ਬਦਲੇ ਦੂਜਿਆਂ ਨੂੰ ਕੈਦ ਕਰਨਾ। ਜਦੋਂ ਗੁਰੂ ਰਾਮ ਸਿੰਘ ਮਹਾਰਾਜ ਜਾ ਰਹੇ ਸਨ ਹਰਿਦੁਆਰ ਨੂੰ, ਪੰਛੀ ਕਿਸੇ ਨੇ ਕੈਦ ਕੀਤੇ ਹੋਏ ਬੜੇ ਪਿੰਜਰਿਆਂ ਦੇ ਵਿੱਚ, ਗੁਰੂ ਰਾਮ ਸਿੰਘ ਜੀ ਨੇ ਆਖਿਆ ਇਹਨਾਂ ਨੂੰ ਛੱਡ ਦੇ ਸਾਰਿਆਂ ਨੂੰ, ਕਿਸੇ ਨੂੰ ਕੈਦ ਕਰਨ ਦਾ, ਕਿਸੇ ਦੀ ਆਜ਼ਾਦੀ ਨੂੰ ਖੋਹਣ ਦਾ ਤੁਹਾਨੂੰ ਹੱਕ ਕੋਈ ਨਹੀਂ। ਸਤਿਗੁਰਾਂ ਨੇ ਉਹ ਪਿੰਜਰਾ ਖੋਲ੍ਹ ਕੇ ਤੇ ਜਿੰਨੇ ਵੀ ਪੰਛੀ ਸੀ ਗੁਰੂ ਰਾਮ ਸਿੰਘ ਪਾਤਸ਼ਾਹ ਨੇ ਸਾਰਿਆਂ ਨੂੰ ਆਜ਼ਾਦ ਕਰ ਦਿੱਤਾ, ਛੱਡ ਦਿੱਤਾ। ਪਿੱਛੇ ਜੇ ਮੈਂ ਖਬਰ ਪੜ੍ਹਦਾ ਸਾਂ, 50 ਸਾਲ ਤੋਂ ਇੱਕ ਹਾਥੀ ਨੂੰ ਕੈਦ ਕੀਤਾ ਹੋਇਆ ਸੀ ਤੇ ਉਹ ਹਾਥੀ ਦੇ ਪੈਰਾਂ ਦੇ ਵਿੱਚ ਪਾ ਕੇ ਨਾ ਸੰਗਲ ਲੋਹੇ ਦੇ ਜਿਵੇਂ ਕੜੇ ਤੇ ਕੜਿਆਂ ਦੇ ਨਾਲ ਲੱਗੇ ਸੀ ਸੂਏ, ਤੇ ਉਹ ਸੂਏ ਉਹਨੂੰ ਚੁੱਭਦੇ ਸਨ ਪੈਰਾਂ ਚੋਂ, ਜਿਹੜੇ ਉਹ ਲਾਉਂਦਾ ਹੀ ਨਹੀਂ ਸੀ। ਜਿਹੜੇ ਬੰਦੇ ਨੇ ਉਹ ਕਦੀ ਉਹਨੂੰ ਉਹ ਰੋਟੀ ਦੇ ਦਿੰਦਾ ਖਾਣ ਨੂੰ ਘਾਹ ਪੱਠਾ, ਕਦੀ ਭੁੱਖਾ ਹੀ ਤੇ ਬੜੀ ਮਾੜੀ ਉਹਦੀ ਹਾਲਤ। ਜਦੋਂ ਪਤਾ ਲੱਗਾ ਜਿਹੜੇ ਆ ਜਾਨਵਰਾਂ ਦੀ ਸਾਂਭ ਸੰਭਾਲ ਕਰਦੇ ਨੇ, ਇਹਨਾਂ ਦੇ ਹੱਕਾਂ ਲਈ ਲੜਦੇ ਨੇ, ਅਦਾਲਤ ਕੋਲੋਂ ਨੋਟਿਸ ਲੈਂਦਿਆਂ ਲੈਂਦਿਆਂ ਹੀ 1 ਸਾਲ ਨਿਕਲ ਗਿਆ ਉਹਨਾਂ ਹਾਥੀ ਨੂੰ ਵੀ ਅਸੀਂ ਛਡਾਉਣਾ ਚਾਹੁੰਦੇ ਹਾਂ। 1 ਸਾਲ ਬਾਅਦ ਅਦਾਲਤ ਨੇ ਨੋਟਿਸ ਦਿੱਤਾ, ਫਿਰ ਉਹਨਾਂ ਜਾ ਕੇ ਹਾਥੀ ਨੂੰ ਛਡਾਇਆ ਤੇ ਬੜੀ ਮੁਸ਼ਕਲ ਦੇ ਨਾਲ ਉਹਦੇ ਪੈਰਾਂ ਚੋਂ ਕੜੇ ਲਾਏ ਗਏ, ਲਹੂ ਨਿਕਲਿਆ, ਉਹਦੀ ਮਲਮ ਪੱਟੀ ਕੀਤੀ। ਤੇ ਉਹ ਮਨੁੱਖ ਲਿਖਦੇ ਨੇ ਵੀ ਜਦੋਂ ਫਿਰ ਹਾਥੀ ਨੂੰ ਪਾਣੀ ਡਾਇਆ, ਪੱਠੇ ਪਾਏ, ਤੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗਦੇ ਸਨ, ਰੋਂਦਾ ਸੀ ਹਾਥੀ। ਸਾਰਿਆਂ ਨੇ ਵੇਖਿਆ ਵੀ ਅੱਜ ਮੇਰੀ ਕਿਸੇ ਨੇ ਸਾਰ ਲਈ ਹੈ। ਪਸ਼ੂਆਂ ਪੰਛੀਆਂ ਦਾ ਵੀ, ਇਹਨਾਂ ਦੇ ਵੀ ਭਾਵ ਨੇ। ਇਹ ਵੀ ਤੁਹਾਡੇ ਮਨ ਦੀ ਗੱਲ ਜਿਹੜੀ ਆ ਆਪਣੇ ਦੀ ਵਿਅਕਤ ਕਰਦੇ ਨੇ, ਦੱਸਦੇ ਨੇ, ਇਹ ਵੀ ਦੁਖੀ ਸੁਖੀ ਹੁੰਦੇ ਆ। ਭਾਈ ਕੀਰਤੀਆ ਕਹਿਣ ਲੱਗਾ ਵੀ ਗਰੀਬ ਨਵਾਜ਼ ਇਹ ਰਿਸ਼ ਨੂੰ ਫੜਿਆ ਹੋਇਆ ਇਹਨੇ ਪਤਾ ਨਹੀਂ ਕਿੰਨੇ ਚਿਰ ਦਾ, ਵਿਚਾਰਾ ਇਹਦੇ ਇਸ਼ਾਰਿਆਂ ਤੇ ਨੱਚਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਸਨ ਤੇ ਬਿਰਾਜਮਾਨ, ਸਤਿਗੁਰ ਮੁਸਕਰਾਏ ਭਾਈ ਕੀਰਤੀਆ ਲਵੇਖ ਕੇ। ਸਤਿਗੁਰ ਕਹਿਣ ਲੱਗੇ ਚੰਗੀ ਗੱਲ ਆ, ਤੈਨੂੰ ਦੁੱਖ ਆਇਆ, ਹੋਰ ਕਿਸੇ ਨੇ ਗੱਲ ਨਹੀਂ ਕੀਤੀ, ਭਾਈ ਕੀਰਤੀਆ ਤੂੰ ਹੀ ਗੱਲ ਕੀਤੀ ਹੈ, ਪਰ ਮੈਨੂੰ ਤੇ ਕਿਸੇ ਹੋਰ ਗੱਲ ਦਾ ਵੀ ਪਤਾ। ਭਾਈ ਕੀਰਤੀਆ ਗਰੀਬ ਨਵਾਜ ਦੇ ਅੱਗੇ ਹੱਥ ਜੋੜ ਕੇ ਖਲੋਤਾ, ਸੱਚੇ ਪਾਤਸ਼ਾਹ ਕੀ ਪਤਾ ਆਪ ਜੀ ਨੂੰ। ਕਹਿਣ ਲੱਗੇ ਭਾਈ ਕੀਰਤੀਆ ਬੜਾ ਦੁੱਖ ਆਇਆ ਤੈਨੂੰ, ਪਰ ਦੁੱਖ ਆਉਣਾ ਵੀ ਚਾਹੀਦਾ। ਭਾਈ ਕੀਰਤੀਆ ਜਿਹੜਾ ਰਿਸ਼ ਆ ਨਾ, ਇਹ ਕੋਈ ਆਮ ਰਿਸ਼ ਨਹੀਂ, ਇਹ ਪਿਤਾ ਵਾ ਤੇਰਾ, ਇਹ ਤੇਰੇ ਪਿਓ ਦਾ ਜਨਮ ਹੋਇਆ। ਦੂਜਾ ਜਨਮ ਇਹ ਜਿਹੜਾ ਪਹਿਲਾਂ ਉਹ ਮਨੁੱਖ ਸੀ ਤੇ ਤੇਰੇ ਪਿਓ ਦਾ ਜਨਮ ਹੋਇਆ, ਇਹ ਰਿਸ਼ ਬਣ ਕੇ ਏਦਾਂ ਨੱਚਦਾ ਫਿਰਦਾ। ਭਾਈ ਕੀਰਤੀਆ ਚੌਰ ਕਰਦਾ ਸੀ ਤੇ ਉਹਨੇ ਚੌਰ ਰੱਖ ਦਿੱਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰਾ ਪਿਓ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੇਵਕ, ਤੁਹਾਡੇ ਦਰਬਾਰ ਵਿੱਚ ਗੁਰੂ ਘਰ ਵਿੱਚ ਉਹ ਸੇਵਾ ਕਰਦਾ ਰਿਹਾ, ਸਾਰੀ ਜ਼ਿੰਦਗੀ ਮੇਰੇ ਪਿਤਾ ਨੇ ਸੇਵਾ ਕਰਦਿਆਂ ਲੰਘਾ ਦਿੱਤੀ, ਤੇ ਆਹ ਫਲ ਦਿੱਤਾ ਜੇ ਮੇਰੇ ਪਿਓ ਨੂੰ, ਉਹਨੂੰ ਰਿਸ਼ ਬਣਾ ਤਾ, ਉਹਨੂੰ ਰਿਸ਼ ਬਣਨਾ ਪੈ ਗਿਆ, ਇਹ ਗਰੀਬ ਨਵਾਜ਼ ਉਹਨੂੰ ਫਲ ਮਿਲਿਆ। ਤੇ ਸਤਿਗੁਰ ਕਹਿਣ ਲੱਗੇ ਭਾਈ ਕੀਰਤੀਆ, ਬੰਦਾ ਆਪਣੇ ਕਰਮਾਂ ਦਾ ਫਲ ਲੈਂਦਾ, ਜਿੱਦਾਂ ਦੇ ਕੋਈ ਕਰਮ ਕਰੇਗਾ ਉਦਾਂ ਦਾ ਉਹਨੂੰ ਫਲ ਭੋਗਣਾ ਪੈਂਦਾ। ਤੇਰੇ ਪਿਤਾ ਨੇ ਵੀ ਕੋਈ ਏਦਾਂ ਦਾ ਕੰਮ ਕੀਤਾ ਹੋਵੇਗਾ ਵੀ ਜਿਹੜਾ ਉਹਨੂੰ ਰਿਸ਼ ਬਣਨਾ ਪੈ ਗਿਆ, ਜਿਹੜਾ ਉਸਨੂੰ ਰਿਸ਼ ਬਣਨਾ ਪੈ ਗਿਆ, ਤੇਰੇ ਪਿਤਾ ਨੇ ਵੀ ਕੁਝ ਏਦਾਂ ਦਾ ਕੀਤਾ ਹੋਵੇਗਾ। ਤੇ ਕਹਿੰਦਾ ਗਰੀਬ ਨਵਾਜ਼ ਉਹਨੇ ਕੀਤੀ ਤੇ ਸੇਵਾ ਤੁਹਾਡੇ ਪਿਤਾ ਦੀ, ਸਾਰੀ ਉਮਰ ਉਹਨੇ ਭਗਤੀ ਕੀਤੀ, ਸਿਮਰਨ ਕੀਤਾ, ਗੁਰੂ ਘਰ ਵਿੱਚ ਉਹ ਜਲ ਢੋਇਆ, ਲੱਕੜੀਆਂ ਵੱਢੀਆਂ, ਪ੍ਰਸ਼ਾਦ ਦੇਗ ਲੰਗਰ ਵੀ ਬਣਾਉਂਦਾ ਰਿਹਾ, ਜਿੱਥੇ ਵੀ ਕਿਤੇ ਉਹਦੀ ਡਿਊਟੀ ਲੱਗੀ ਮੇਰੇ ਪਿਤਾ ਜੀ ਨੇ ਸੇਵਾ ਕੀਤੀ ਹੈ। ਇਹ ਤੇ ਮੈਨੂੰ ਬੜਾ ਦੁੱਖ ਹੋਇਆ ਵੀ ਮੇਰਾ ਪਿਓ ਰਿਸ਼ ਬਣਿਆ ਫਿਰਦਾ, ਮੇਰਾ ਪਿਓ ਜਿਹੜਾ ਏਦਾਂ ਗਲੀਆਂ ਗਲੀਆਂ ਵਿੱਚੋਂ ਨੱਚਦਾ ਫਿਰਦਾ ਦੋ ਦੋ ਟਕਿਆਂ ਦੇ ਲਈ, ਪਤਾ ਨਹੀਂ ਇਹਦੀ ਉਹ ਰੋਟੀ ਪਾਣੀ ਵੀ ਇਹਨੂੰ ਦਿੰਦਾ ਹੋਏਗਾ ਕਿ ਨਹੀਂ। ਮੈਨੂੰ ਸੱਚੇ ਪਾਤਸ਼ਾਹ ਸੱਚੀ ਬੜਾ ਦੁੱਖ ਹੋਇਆ, ਮੇਰਾ ਤੇ ਮਨ ਹੀ ਬੜਾ ਪਰੇਸ਼ਾਨ ਹੋਇਆ, ਇਹ ਹਾਲਤ ਹੋਈ ਮੇਰੇ ਪਿਤਾ ਦੀ। ਤੁਹਾਡੀ ਗੁਰੂ ਘਰ ਵਿੱਚ ਆਪ ਜੀ ਦੀ ਮੈਂ ਵੀ ਤੁਹਾਡੀ ਸੇਵਾ ਕਰਦਾ, ਜੇ ਮੇਰਾ ਪਿਤਾ ਰਿਸ਼ ਬਣਿਆ ਤੇ ਮੈਂ ਤੇ ਫਿਰ ਕਿਤੇ ਬਾਂਦਰ ਬੁੰਦਰ ਹੀ ਬਣਾਂਗਾ। ਇਹ ਵੀ ਬਚਨ ਲਿਖਿਆ ਭਾਈ ਸੰਤੋਖ ਸਿੰਘ ਨੇ, ਮੇਰੇ ਪਿਓ ਨੂੰ ਰਿਸ਼ ਬਣਨਾ ਪੈ ਗਿਆ ਤੇ ਮੈਨੂੰ ਹੁਣ ਪਤਾ ਨੀ ਕੀ ਬਣਾਓਗੇ। ਬੜਾ ਮਨ ਉਹਦਾ ਦੁਖੀ ਹੋਇਆ, ਪਰੇਸ਼ਾਨ ਹੋਇਆ ਤੇ ਗਰੀਬ ਨਵਾਜ ਪਾਤਸ਼ਾਹ ਨੂੰ ਏਦਾਂ ਬੇਨਤੀ ਕਰਦਾ ਹੈ,
ਸ੍ਰੀ ਸਤ ਗੁਰ ਤੁਮ ਮੁਕਤ ਕੇ ਦਾਤੇ।
ਗਰੀਬ ਨਵਾਜ ਪਾਤਸ਼ਾਹ ਤੁਸੀਂ ਮੁਕਤੀ ਦੇ ਦਾਤੇ ਹੋ,
ਰਚਨ ਹਾਰ ਸਭ ਵਿਦ ਕੇ ਵਿਧਾਤੇ।
ਗਰੀਬ ਨਵਾਜ ਜੋ ਕੁਝ ਵੀ ਦੁਨੀਆਂ ਤੇ ਰਚਨਾ ਹੁੰਦੀ ਏ ਸਭ ਦੇ ਵਿਧਾਤਾ ਕਰਤਾ ਧਰਤਾ ਹੋ,
ਆਚੈ ਸਭ ਸਿੱਖਣ ਕੋ ਔਰ ਨਾ।
ਤੇ ਸਭ ਗੁਰਮੁਖ ਪਿਆਰੇ ਹੋ, ਗਰੀਬ ਨਵਾਜ ਨੂੰ ਬੇਨਤੀ ਕਰਦਾ ਵੀ ਹੋਰ ਵੀ ਜਿਹੜੇ ਸਿੱਖ ਨੇ ਸਭ ਦੀ ਤੁਸੀਂ ਕਲਿਆਣ ਕਰਦੇ ਹੋ।
ਬਿਨ ਸ਼੍ਰੇਹ ਪਾਏ ਕਿਤ
ਸਤਿਗੁਰੂ ਪਾਤਸ਼ਾਹ, ਅਸੀਂ ਤੇ ਸੁਣਿਆ ਵੀ ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਗੁਰੂ ਦੇ ਚਰਨਾਂ ਵਿੱਚ ਨਜਾਤ ਮਿਲਦੀ ਹੈ।
ਸਤਿਗੁਰ ਤਬ ਸਰਬ ਸੁਨਾਈ।
ਤੇ ਜਦੋਂ ਏਦਾਂ ਗਰੀਬ ਨਵਾਜ ਪਾਤਸ਼ਾਹ ਨੂੰ ਉਹ ਬੇਨਤੀਆਂ ਕਰਦਾ ਹੈ,
ਤੋਹੇ ਪਿਤਾ ਇਹੋ ਜੂਨ ਹੈ ਪਾਈ।
ਸਤਿਗੁਰ ਕਹਿਣ ਲੱਗੇ, ਤੇਰੇ ਪਿਤਾ ਨੇ ਕਿਉਂ ਇਹ ਜੂਨ ਪਾਈ ਹੈ, ਕਿੱਦਾਂ ਮਿਲੀ ਹੈ ਇਸ ਨੂੰ?
ਪੰਚਾ ਮ੍ਰਿਤ ਆਇਓ ਗੁਰ ਪਾਸਾ।
ਕਹਿਣ ਲੱਗੇ ਵੀ ਇੱਕ ਦਿਨ ਨਾ ਸਤਿਗੁਰਾਂ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਸੰਗਤ ਆਈ ਸੀ, ਰੋਜ਼ ਹੀ ਆਉਂਦੀਆਂ ਸਨ। ਇੱਕ ਦਿਨ ਏਦਾਂ ਮੇਲਾ ਲੱਗਾ ਹੋਇਆ ਤੇ ਕੜਾਹ ਪ੍ਰਸ਼ਾਦ ਆਇਆ ਹੈ,
ਪਿਤਨੇ ਕਰ ਕੇ ਅਰਦਾਸਾ।
ਤੇਰੇ ਪਿਤਾ ਜੀ ਨੇ ਨਾ ਅਰਦਾਸ ਕੀਤੀ ਹੈ,
ਵਰਤਾਵਨ ਲੱਗ ਸੰਗਤ ਮਾਹੀ।
ਤੇਰੇ ਪਿਤਾ ਨੇ ਫਿਰ ਏਦਾਂ ਅਰਦਾਸ ਕਰਕੇ ਤੇ ਉਹ ਪ੍ਰਸ਼ਾਦ ਵਰਤਾਉਣਾ ਸ਼ੁਰੂ ਕੀਤਾ ਹੈ,
ਸਣੇ ਸਣੇ ਦੇਤੇ ਸਭ ਪਾਹੀ।
ਹੌਲੀ ਹੌਲੀ ਤੇਰੇ ਪਿਤਾ ਜੀ ਸਾਰਿਆਂ ਨੂੰ ਵਰਤਾ ਰਹੇ ਸਨ,
ਗੁੜਲਾ ਦੇ ਗਾਡੇ ਮਹਿ ਕੋਏ।
ਜਦੋਂ ਏਦਾਂ ਸੰਗਤ ਨੂੰ ਪ੍ਰਸ਼ਾਦ ਵਰਤਾਉਂਦੇ ਪਏ ਸੀ ਨਾ ਤੇ ਗੱਡਿਆਂ ਦੇ ਵਿੱਚ ਗੁੜ ਲੱਦਿਆ ਸੀ,
ਤਹਿ ਮਾਰਗ ਚੱਲ ਆਇਓ ਸੋਏ।
ਤੇ ਏਦਾਂ ਦੋ ਜਿਹੜੇ ਗੱਡੇ ਸੀ ਨਾ ਜਿਨ੍ਹਾਂ ਚ ਗੁੜ ਲੱਦਿਆ, ਜਿੱਥੇ ਸਤਿਗੁਰਾਂ ਦਾ ਡੇਰਾ ਸੀ, ਸੰਗਤ ਸੀ, ਉਧਰ ਨੂੰ ਆਏ ਹਨ।
ਉਤਰੇ ਗੁਰ ਸੁਣ ਕੈ ਸਿੱਖ ਕਾਨ।
ਜਦੋਂ ਸਿੱਖਾਂ ਨੇ ਸੁਣਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਦਰਸ਼ਨ ਦਿੰਦੇ ਨੇ, ਸਤਿਗੁਰਾਂ ਦਾ ਇੱਥੇ ਡੇਰਾ, ਉਹ ਵੀ ਸਿੱਖ ਸੀ ਸਤਿਗੁਰਾਂ ਦੇ, ਉਹਨਾਂ ਨੇ ਆਪਣੇ ਗੱਡੇ ਖਲਾਰ ਦਿੱਤੇ ਗੁੜ ਜਿਨ੍ਹਾਂ ਚ ਲੱਦਿਆ ਸੀ ਤੇ ਉੱਥੇ ਖਲਾਰ ਕੇ ਉਤਰੇ ਹਨ।
ਇੱਕ ਭੇਲੀ ਦੇ ਕਰ ਨਿਜ ਪਾਨ।
ਸਿੱਖਾਂ ਨੇ ਆਖਿਆ ਵੀ ਲੜੋ ਗੁੜ ਹੀ ਲੈ ਚੱਲਦੇ ਆ, ਹੁਣ ਸਤਿਗੁਰਾਂ ਨੂੰ ਮੱਥਾ ਟੇਕਣ ਵਾਸਤੇ ਉਹਨਾਂ ਗੁੜ ਪਕੜਿਆ ਹੈ।
ਨਮੋ ਕਰਤ ਅਵਨੀ ਸਿਰ ਧਰਿਓ।
ਸਤਿਗੁਰਾਂ ਨੂੰ ਆ ਕੇ ਗੁੜ ਹੀ ਉਹਨਾਂ ਮੱਥਾ ਟੇਕ ਕੇ ਤੇ ਧਰਤੀ ਨੂੰ ਆਪਣਾ ਮਸਤਕ ਲਾ ਕੇ ਨਮਸਕਾਰ ਕੀਤੀ ਹੈ।
ਉਹਨੇ ਉੱਠ ਚਲਿਓ ਸੰਭਾਰਨ ਗਾਡੇ।
ਏਦਾਂ ਫੇਰ ਜਦੋਂ ਮੱਥਾ ਟੇਕ ਕੇ ਸਤਿਗੁਰਾਂ ਦਾ ਦਰਸ਼ਨ ਦਿਦਾਰਾ ਕਰਕੇ ਤੇ ਦੁਬਾਰਾ ਜਦੋਂ ਵਾਪਸ ਚੱਲੇ ਨੇ ਗੱਡਿਆਂ ਵੱਲ ਨੂੰ,
ਤੁਵ ਪਿਤ ਹੈ ਪ੍ਰਸ਼ਾਦ ਵਰਤਾਵੇ।
ਤੇ ਉਹਨਾਂ ਨੇ ਵੇਖਿਆ ਵੀ ਪ੍ਰਸ਼ਾਦ ਵਰਤਦਾ ਪਿਆ ਗੁਰੂ ਘਰ, ਵੀ ਪ੍ਰਸ਼ਾਦ, ਕਿਉਂਕਿ ਹਰ ਇੱਕ ਦੇ ਮਨ ਦੀ ਭਾਵਨਾ ਹੁੰਦੀ ਹੈ ਵੀ ਗੁਰੂ ਘਰ ਦਾ ਪ੍ਰਸ਼ਾਦ ਹੈ ਤੇ ਸਤਿਗੁਰਾਂ ਦੇ ਦਰ ਦਾ ਪ੍ਰਸ਼ਾਦ ਹੈ, ਇਹਦੇ ਨਾਲ ਸਾਡਾ ਭਲਾ ਹੋ ਜਾਏਗਾ, ਰੋਗ ਕੱਟੇ ਜਾਣਗੇ, ਮਨ ਸਵੱਛ ਹੋ ਜਾਏਗਾ। ਬੜੀ ਭਾਵਨਾ ਦੇ ਨਾਲ ਸੰਗਤ ਪ੍ਰਸ਼ਾਦ ਗ੍ਰਹਿਣ ਕਰਦੀ। ਉਹਨਾਂ ਵੀ ਆਖਿਆ ਵੀ ਬੜੀ ਦੂਰੋਂ ਆਏ ਆ, ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਸ਼ਨ ਕਰ ਲਿਆ ਤੇ ਹੁਣ ਪ੍ਰਸ਼ਾਦ ਵੀ ਵਰਤਾਉਂਦੇ ਪਏ ਹਨ।
ਸੋ ਸਿੱਖ ਤੇ ਟਗ ਗਾਇ ਉਤਲਾਵੇ।
ਤੇ ਉਹ ਜਿਹੜਾ ਸਿੱਖ ਸੀ ਨਾ ਤੇਰੇ ਪਿਤਾ ਦੇ ਕੋਲ ਪ੍ਰਸ਼ਾਦ ਲੈਣ ਗਿਆ ਹੈ,
ਧੂਰ ਪੰਥ ਕੀ ਜਿਸ ਭਰ ਭਰੀ।
ਹੁਣ ਉਹ ਰਸਤੇ ਵਿੱਚੋਂ ਆਇਆ ਸੀ, ਕੱਚੇ ਰਾਹ ਸਨ, ਰਾਹ ਦੀ ਉੱਡ ਉੱਡ ਕੇ ਮਿੱਟੀ ਘੱਟਾ ਧੂੜ ਉਹਦੇ ਤੇ ਪਈ ਹੈ।
ਬਦਨ ਸ਼ਮਤ ਤੂੰ ਸਰ ਸਭ ਕਰੀ।
ਬਦਨ ਮੈਨੇ ਉਹਦਾ ਮੂੰਹ ਵੀ, ਸ਼ਮਸ਼ ਮੈਨੇ ਉਹਦੀ ਦਾੜੀ ਵੀ, ਐ ਬਿਲਕੁਲ ਘੱਟੇ ਦੇ ਨਾਲ ਕੱਪੜੇ ਵੀ ਭਰੇ ਸਨ।
ਵਸਤਰਨ ਪਰ ਜਿਸ ਤੇ ਰਜ ਸ਼ਾਈ।
ਵਸਤਰਾਂ ਦੇ ਉੱਤੇ, ਕੱਪੜਿਆਂ ਉੱਤੇ ਵੀ ਸਾਰੀ ਧੂੜ ਪਈ ਹੋਈ ਹੈ।
ਸਕਟ ਚੱਕਰ ਪੱਗ ਬ੍ਰਿਖ ਬਯੋੜਾਈ।
ਤੇ ਸਕਟ ਮੈਨੇ ਗੱਡੇ ਗੱਡਿਆਂ ਦੇ ਪਹੀਆਂ ਦੇ ਨਾਲ ਵੀ, ਬ੍ਰਿਖ ਮੈਨੇ ਬੈਲਾਂ ਦੇ ਪੈਰਾਂ ਦੇ ਨਾਲ ਵੀ, ਜੋ ਮਿੱਟੀ ਉੱਡਦੀ ਸੀ।
ਓਹੇ ਪਿਤਾ ਤੇ ਜਾਚਨ ਕਰਿਓ।
ਉਹ ਸਾਰੀ ਮਿੱਟੀ ਹੁਣ ਉੱਤੇ ਹੀ ਪੈਣੀ ਸੀ ਤੇ ਇਹ ਸਾਰਾ ਉਹਦਾ ਹਾਲਤ ਜਿਹੜੀ ਸਿੱਖ ਦਾ ਬਣਿਆ ਹੋਇਆ ਸਰੀਰ ਦੀ, ਬੜੀ ਮਿੱਟੀ ਘੱਟੇ ਨਾ ਭਰਿਆ। ਉਹਨੇ ਆ ਕੇ ਤੇਰੇ ਪਿਤਾ ਨੂੰ ਅੱਗੇ ਵੀ ਗੱਡੇ ਖਲੋਤੇ ਨੇ ਮੈਂ ਜਾਣਾ, ਉਹਨੇ ਛੇਤੀ ਆਖਿਆ ਅੱਗੇ ਹੋ ਕੇ ਨਾ ਵੀ ਮੈਨੂੰ ਪ੍ਰਸ਼ਾਦ ਦੇ ਦੇ।
ਨਹੀਂ ਕਿਸ਼ੂ ਤੇ ਕਿਸ ਧਰ ਧਰਿਓ,
ਤੇ ਏਦਾਂ ਉਹਨੇ ਪ੍ਰਸ਼ਾਦ ਜਦੋਂ ਅੱਗੇ ਜਾ ਕੇ ਮੰਗਿਆ ਹੈ,
ਨਿਕਟ ਹੋਏ ਮੰਗਿਓ ਕੁਨ ਕਾ,
ਤੇ ਜਦੋਂ ਲਾਗੇ ਉਹ ਪ੍ਰਸ਼ਾਦ ਏਦਾਂ ਜਾਚਨਾ ਕਰਦਾ ਹੈ,
ਸਿੱਕੇ ਗਾਡੋ ਸਿਦਕ ਸੁਮਨ ਕਾ,
ਕਹਿੰਦੇ ਉਹ ਜਿਹੜਾ ਸਿੱਖ ਸੀ ਨਾ ਬੜਾ ਸਿਦਕਵਾਨ ਸਿੱਖ ਸੀ, ਆਪਣੀ ਕਿਰਤ ਕਮਾਈ ਕਰਦਾ, ਨਾਮ ਜਪਦਾ, ਬੰਦਗੀ ਕਰਦਾ, ਤੇ ਹਿਰਦੇ ਚ ਸਿਦਕ ਬੜਾ, ਭਰੋਸਾ ਬੜਾ ਬੜਾ ਗੁਰੂ ਦੇ ਪ੍ਰਤੀ। ਗੁਰਮੁਖ ਪਿਆਰਿਓ, ਬਾਹਰੋਂ ਕਿਤਾਬ ਦੀ ਜਿਲਤ ਵੇਖ ਕੇ ਤੇ ਉਹਦੇ ਵਿਚਲੇ ਮਟੀਰੀਅਲ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬੜੀਆਂ ਬੜੀਆਂ ਸੋਹਣੀਆਂ ਕਿਤਾਬਾਂ ਵੇਖੀ ਦੀਆਂ, ਪਰ ਵਿੱਚ ਕਈ ਵੇਲੇ ਉਹਦੇ ਕੱਖ ਵੀ ਨਹੀਂ ਹੁੰਦਾ, ਵਿੱਚ ਉਹਦੇ ਲਿਖਣ ਵਾਲੇ ਨੇ ਕੋਈ ਇੱਕ ਵੀ ਚੱਜ ਦੀ ਗੱਲ ਨਹੀਂ ਲਿਖੀ ਹੁੰਦੀ। ਕਈ ਕਿਤਾਬਾਂ ਪਾਟੀਆਂ ਹੁੰਦੀਆਂ ਹੈ ਜਿਵੇਂ ਰੱਦੀ ਲੱਗਦੀਆਂ, ਜਿਲਤ ਵੀ ਪਾਟੀ ਆ, ਗਲੀਆਂ ਪਲੀਆਂ, ਪਰ ਵਿੱਚ ਉਹਦੇ ਬੜੇ ਬੜੇ ਗਿਆਨ ਦੀਆਂ ਗੱਲਾਂ, ਬੜੇ ਬੜੇ ਵੱਡੇ ਵਿਦਵਾਨਾਂ ਦੀਆਂ, ਬਹੁਤ ਜਿਹੜੇ ਸੁਲਝੇ ਹੋਏ ਇਨਸਾਨ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਸਾਰ ਲਿਖੇ ਹੁੰਦੇ ਨੇ। ਜਿਲਤ ਵੱਲ ਵੇਖ ਕੇ, ਬਾਹਰੋਂ ਮਨੁੱਖ ਦੇ ਸਰੂਪ ਵੱਲ ਵੇਖ ਕੇ ਉਹਦੇ ਮਨ ਦੀ ਦਸ਼ਾ ਦਾ ਤੁਸੀਂ ਹਿਸਾਬ ਨਹੀਂ ਲਾ ਸਕਦੇ। ਅਸ਼ਟਾਵਕਰ ਜਦੋਂ ਗਿਆ ਰਾਜੇ ਜਨਕ ਦੇ ਦਰਬਾਰ ਵਿੱਚ, ਬੜੇ ਬੜੇ ਪੰਡਿਤ ਗੁਣੀ ਗਿਆਨੀ ਜਨ ਜਿਨ੍ਹਾਂ ਨੇ ਰੇਸ਼ਮ ਦੀਆਂ ਧੋਤੀਆਂ, ਚੰਦਨ ਦੇ ਟਿੱਕੇ, ਬੜੇ ਸੁੰਦਰ ਸਰੂਪ, ਮਖਮਲੀ ਪਰਨੇ ਗਲਾਂ ਚ ਪਾਏ, ਅਸ਼ਟਾਵਕਰ ਨੂੰ ਵੇਖ ਕੇ ਟੇਢਾ ਮੇਢਾ ਜਿਹਾ ਤੁਰਦਾ ਲੰਘ ਮਾਰ ਕੇ, ਤੇ ਉਹ ਬੜਾ ਖਿੜ ਖੜਾ ਕੇ ਹੱਸੇ, ਪਿਆ ਪਿੰਗਲਾ ਜਿਹਾ ਆ ਗਿਆ, ਇਹ ਰਾਜੇ ਜਨਕ ਨੂੰ ਗਿਆਨ ਕਰਾਏਗਾ। ਬੜਾ ਜ਼ਿਆਦਾ ਉਹ ਹੱਸੇ, ਤੇ ਗੁਰਮੁਖ ਪਿਆਰੇ ਅਸ਼ਟਾਵਕਰ ਨੇ ਵੀ ਅੱਗੋਂ ਗੱਲ ਕਹੀ ਸੀ, ਉਹ ਤੁਸੀਂ ਚਮੜੇ ਦੀ ਪਰਖ ਕਰਨ ਵਾਲੇ ਜੇ ਤੁਸੀਂ ਆਪਣੇ ਆਪ ਨੂੰ ਵਿਦਵਾਨ ਕਹਿੰਦੇ, ਜੇ ਬਾਹਰੋਂ ਚਮੜੇ ਵੱਲ ਵੇਖ ਕੇ ਹੀ ਤੁਸੀਂ ਗਿਆਨ ਦਾ ਹਿਸਾਬ ਕਿਤਾਬ ਲਾਈ ਜਾਂਦੇ ਜੇ। ਗੁਰਮੁਖ ਪਿਆਰਿਓ, ਕੀ ਪਤਾ ਕਿਸੇ ਦੇ ਮਨ ਦੀ ਬਿਰਤੀ, ਕਿਸੇ ਦਾ ਮਨ ਕਿੱਥੇ ਕੁ ਪਹੁੰਚਿਆ, ਕਿੰਨਾ ਕੁ ਕੋਈ ਰੱਬ ਨਾਲ ਮਿਲਿਆ, ਕਿੰਨੀ ਕੁ ਕਿਸੇ ਦੀ ਰੂਹ ਜਿਹੜੀ ਆ ਉਹ ਸ਼ਾਂਤ ਹੈ, ਤੇ ਪਰਮੇਸ਼ਰ ਦੇ ਘਰ ਤੱਕ ਉਹਦੀ ਪਹੁੰਚ ਹੈ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੇ ਬੜੇ ਬੜੇ ਸੁੰਦਰ ਕੱਪੜੇ ਵੀ ਪਾਏ ਹੋਣ, ਤੇ ਜ਼ਰੂਰੀ ਨਹੀਂ ਵੀ ਮਨ ਵੀ ਉਦਾਂ ਚਿੱਟਾ ਸਾਫ਼ ਹੋਵੇ, ਮਨ ਮਲੀਨ ਵੀ ਹੋ ਸਕਦਾ, ਮੈਲਾ ਵੀ ਹੋ ਸਕਦਾ। ਇਹ ਸਿੱਖ ਜਿਹੜਾ ਸੀ, ਕੱਪੜੇ ਤੇ ਇਹਦੇ ਲਿਬੜੇ ਨੇ, ਧੂੜ ਮਿੱਟੀ ਪਈ ਹੈ, ਪਰ ਮਨ ਇਹਦਾ ਨਿਰਮਲ ਹੈ, ਮਨ ਇਹਦਾ ਸ਼ਾਂਤ ਹੈ, ਭਜਨ ਬੰਦਗੀ ਕਰਨ ਵਾਲਾ, ਹੱਥਾਂ ਨਾਲ ਕਿਰਤ ਕਰਦਾ। ਗੁਰਮੁਖ ਪਿਆਰਿਓ, ਗੁਰਸਿੱਖੀ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਜਦੋਂ ਇਹ ਮਾਰਗ ਸਾਨੂੰ ਦੱਸਿਆ, ਤੇ ਇਸ ਮਾਰਗ ਦੇ ਉੱਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨੀ, ਪੁੰਨ ਦਾਨ ਕਰਨਾ, ਉਹ ਜਿਹੜੀ ਕਿਰਤ ਕਮਾਈ ਕਰਨੀ ਆ ਨਾ, ਤੇ ਉਹਦੇ ਵਿੱਚੋਂ ਫਿਰ ਤੁਸੀਂ ਖਾਣਾ ਪੀਣਾ, ਤੇ ਜੇ ਤੁਸੀਂ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਖਾਓਗੇ, ਤੇ ਤਾਂ ਤੁਹਾਡੇ ਮਨ ਦੀ ਬਿਰਤੀ ਜੁੜ ਸਕਦੀ ਹੈ। ਜੇ ਨਹੀਂ, ਬਗਾਨਾ ਹੱਕ ਖਾਣਾ, ਪਰਾਇਆ ਹੱਕ ਮਾਰ ਕੇ ਖਾਣਾ, ਤੇ ਭਾਵੇਂ 36 ਯੁੱਗ ਤਪੱਸਿਆ ਕਰ ਲਓ, ਮਨ ਨਹੀਂ ਟਿਕੇਗਾ। ਸਤਿਗੁਰਾਂ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ। ਦੋ ਹੀ ਧਰਮ ਉਦੋਂ ਮਜ਼ਹਬ ਪ੍ਰਮੁੱਖ ਸਨ, ਹਿੰਦੂ ਤੇ ਮੁਸਲਮਾਨ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਇ, ਗੁਰ ਪੀਰ ਹਮਾ ਤਾਂ ਪਰੈ ਜਾ ਮੁਰਦਾਰ ਨਾ ਖਾਇ। ਜੇ ਹਿੰਦੂ ਕਿਸੇ ਦਾ ਹੱਕ ਮਾਰ ਕੇ ਖਾਂਦਾ ਤੇ ਗਾਂ ਖਾਣ ਦੇ ਬਰਾਬਰ ਹੈ, ਜੇ ਮੁਸਲਮਾਨ ਕਿਸੇ ਦਾ ਹੱਕ ਮਾਰਦਾ ਤੇ ਸੂਰ ਖਾਣ ਦੇ ਬਰਾਬਰ ਹੈ। ਗੁਰੂ ਪੀਰ ਵੀ ਉਹਦੀ ਹਾਮੀ ਭਰਦਾ ਜਿਹੜਾ ਬਗਾਨਾ ਹੱਕ ਨਾ ਖਾਵੇ, ਮੁਰਦਾਰ ਮਹਿਨੇ ਲਾਸ਼ਾਂ ਨੂੰ ਨਾ ਖਾਵੇ, ਬਗਾਨਾ ਹੱਕ। ਸਤਸੰਗੀਓ, ਦਸਾਂ ਨਹੁੰਆਂ ਦੀ ਕਿਰਤ ਕਮਾਈ। ਸੰਤ ਜਵਾਹਰ ਸਿੰਘ ਜਦੋਂ ਗਏ ਨਾ ਆਪਣੀ ਭੈਣ ਦੇ ਕੋਲ, 40 ਦਿਨ ਉੱਥੇ ਰਹੇ ਸਨ, ਬੋਤੀ ਦਾ ਦੁੱਧ ਪੀਂਦੇ ਸੀ, ਤੇ ਉਹਨਾਂ ਨੇ ਆਪਣੇ ਭਣੇਵੇਂ ਨੂੰ ਆਖਿਆ ਵੀ ਜਿਹੜੀ ਬੋਤੀ ਦਾ ਮੈਂ ਦੁੱਧ ਪੀਨਾ ਨਾ, ਬੋਤੀ ਤੋਂ ਬਾਹਰ ਲੈ ਕੇ ਜਾਣਾ, ਵੇਖੀ ਕਿਤੇ ਬਗਾਨੇ ਖੇਤ ਵਿੱਚੋਂ ਪੱਠੇ ਨਾ ਖਾ ਲੈ। ਇੱਕ ਦਿਨ ਉਹ ਬੋਤੀ ਬਾਹਰ ਲੈ ਗਿਆ, ਜਦੋਂ ਰੋਜ਼ ਖੜਦਾ ਸੀ ਉਦਨ ਸ਼ਿੱਕਾ ਨਾ ਦਿੱਤਾ, 2-4 ਬੁਰਕੀਆਂ ਉਹਨੇ ਕਿਸੇ ਦੀ ਖਲੋਤੀ ਕਣਕ ਚੋਂ ਭਰ ਲਈਆਂ। ਰਾਤ ਨੂੰ ਸੰਤ ਜਦੋਂ ਬੈਠੇ ਬੰਦਗੀ ਕਰਨ, ਭਜਨ ਕਰਨ, ਤੇ ਸਾਰੀ ਰਾਤ ਮਨ ਵਿਚਲਿਤ ਰਿਹਾ, ਬਿਰਤੀ ਨਾ ਟਿਕੀ, ਦਿਨ ਚੜ੍ਹਦਿਆਂ ਹੀ ਉਹਨਾਂ ਆਪਣੇ ਭਣੇਵੇਂ ਨੂੰ ਆਖਿਆ, ਓਏ ਸੱਜਣਾ ਸਾਰੀ ਰਾਤ ਮੇਰਾ ਅੱਜ ਮਨ ਨਹੀਂ ਟਿਕਿਆ, ਕਿਤੇ ਤੇਰੀ ਬੋਤੀ ਨੇ ਬਗਾਨੇ ਪੱਠੇ ਤੇ ਨਹੀਂ ਖਾਧੇ। ਉਹ ਕਹਿੰਦਾ ਮਾਮਾ ਜੀ ਦੋ ਤਿੰਨ ਬੁਰਕੀਆਂ ਹੀ ਭਰੀਆਂ ਸੀ, ਇੰਨੇ ਤੇਰੇ ਨੂੰ ਮੈਂ ਫੜ ਲਈ ਸੀ। ਸੰਤ ਜੀ ਵੇਖੋ ਬਗਾਨਾ ਹੱਕ ਜਿਹੜਾ ਬਿਰਤੀ ਦੇ ਉੱਤੇ ਕਿੰਨਾ ਅਸਰ ਕਰਦਾ। ਸੰਤ ਜਿਉਣ ਸਿੰਘ ਹੋਣਾ ਨੇ ਘਰੇ ਸਾਗ ਬਣਾਇਆ, ਘਰਦਿਆਂ ਨੇ ਬਣਾਇਆ, ਸੰਤ ਕਹਿਣ ਲੱਗੇ ਵੀ ਆਪਣਾ ਤੇ ਸਾਗ ਹੈ ਨਹੀਂ ਸੀ, ਵੀ ਇਹ ਸਾਗ ਕਿੱਥੋਂ ਆਇਆ? ਤੇ ਉਹ ਕੁੜੀ ਕਹਿਣ ਲੱਗੀ ਵੀ ਪਿਤਾ ਜੀ ਤਾਇਕਾ ਲੈ ਕੇ ਆਈ ਆ ਸਾਗ, ਉਹਨਾਂ ਦਾ ਲਿਆਂਦਾ। ਓਦਾਂ ਹੀ ਚੁੱਕੀ ਉਹ ਜਿਹੜੀ ਚਾਟੀ ਜਦੋਂ ਬਣਾਉਂਦੇ ਸੀ, ਚਾਟੀ ਚੁੱਕੀ ਬਣਿਆ ਸਾਗ ਉਹਨਾਂ ਦੇ ਘਰੇ ਰੱਖ ਆਏ ਵੀ ਸਾਡਾ ਇੱਥੇ ਹੱਕ ਨਹੀਂ, ਅਸੀਂ ਬਗਾਨਾ ਹੱਕ ਨਹੀਂ ਖਾਣਾ, ਸਾਨੂੰ ਸਤਿਗੁਰਾਂ ਦਾ ਹੁਕਮ ਨਹੀਂ। ਗੁਰਮੁਖ ਪਿਆਰੇ ਹੋਏ ਗੁਰਸਿੱਖੀ ਹੈ, ਸਤਿਗੁਰਾਂ ਨੇ ਇੱਕ ਸਿੱਖ ਦਾ ਜੀਵਨ ਦੇਖੋ ਕਿੱਦਾਂ ਦਾ ਹੋ ਦੱਸਿਆ ਵੀ ਇੱਦਾਂ ਦਾ ਹੋਣਾ ਚਾਹੀਦਾ, ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨੀ, ਬਾਹਰ ਦੇ ਸਰੀਰ ਦੇ ਪਹਿਰਾਵੇ ਦੀ ਧੂਲ ਮਿੱਟੀ ਦੀ ਏਡੀ ਗੱਲ ਨਹੀਂ ਸਤਿਗੁਰਾਂ ਨੇ ਆਖੀ। ਸਤਿਗੁਰਾਂ ਕਿਹਾ ਮਨ ਤੇਰਾ ਸਾਫ਼ ਸਵੱਛ ਚਾਹੀਦਾ ਤੇ ਦਸਾਂ ਨੌਵਾਂ ਦੀ ਤੂੰ ਕਿਰਤ ਕਮਾਈ ਕਰੇ। ਇਹ ਜਿਹੜਾ ਸਿੱਖ ਆਇਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ, ਕਿਰਤ ਕਮਾਈ ਕਰਦਾ, ਵਪਾਰ ਕਰਦਾ, ਗੁੜ ਲਿਆਉਂਦਾ, ਵੇਚਦਾ, ਮਿਹਨਤ ਕਰਦਾ ਦਿਨ ਰਾਤ, ਮਨ ਅੰਦਰ ਸਿਮਰਨ ਚੱਲਦਾ ਰਹਿੰਦਾ, ਹੱਥਾਂ ਨਾਲ ਕੰਮ ਕਰਦਾ ਰਹਿੰਦਾ, ਧਿਆਨ ਗੁਰੂ ਚਰਨਾਂ ਚ ਜੁੜਿਆ ਰਹਿੰਦਾ, ਬਿਰਤੀ ਇੱਕ ਰਸ ਓਤ ਪਰੋਤ ਹੋਇਆ ਗੁਰੂ ਦੇ ਪ੍ਰੇਮ ਦੇ ਨਾਲ, ਐਦਾਂ ਸਿਦਕ ਵਾਲਾ ਭਾਵਨਾ ਦੇ ਵਾਲਾ ਕਿਰਤੀ ਸਿੱਖ ਹੈ ਜਿਹੜਾ ਗਰੀਬ ਨਵਾਜ ਪਾਤਸ਼ਾਹ ਦੇ ਦੀਦਾਰ ਕਰਨ ਆਇਆ। ਜਦੋਂ ਉਹਨੇ ਮੰਗਿਆ ਨਾ ਪ੍ਰਸ਼ਾਦ ਭਾਈ ਕੀਰਤੀਏ ਦੇ ਪਿਤਾ ਕੋਲੋਂ ਵੀ ਮੈਨੂੰ ਪ੍ਰਸ਼ਾਦ ਦੇ ਦੇ, ਪ੍ਰਸ਼ਾਦ ਲੈਣਾ, ਤੇ ਉਹ ਹੁਣ ਆਪਣੇ ਧਿਆਨ ਦੇ ਵਿੱਚ ਸੀ ਤੇ ਉਹ ਸਿੱਖ ਭਾਵਨਾ ਵਾਲਾ ਸਿੱਖ ਹੈ।
ਪਿਤ ਨੇ ਕਰ ਕ੍ਰੋਧ ਕਨੇਰਾ,
ਕਹਿੰਦੇ ਜਦੋਂ ਉਹਨੇ ਪ੍ਰਸ਼ਾਦ ਮੰਗਿਆ ਤੇ ਤੇਰੇ ਪਿਓ ਨੇ ਕ੍ਰੋਧ ਕੀਤਾ, ਤੇਰੇ ਪਿਤਾ ਨੇ ਗੁੱਸਾ ਕੀਤਾ, ਤੇਰੇ ਪਿਤਾ ਦਾ ਮਨ ਜਿਹੜਾ ਸੀ ਨਾ ਉਹ ਜਿਆਦਾ ਕ੍ਰੋਧ ਵਿੱਚ ਆਇਆ ਹੈ।
ਕਨਕੀਨ ਸਿੱਖ ਤੇ ਸਵੇਰਾ,
ਕਹਿੰਦੇ ਝਿੜਕ ਦਿੱਤਾ। ਆ ਵੇਖੋ ਗੁਰੂ ਘਰ ਵਿੱਚ ਉਹ ਪ੍ਰਸ਼ਾਦ ਵਰਤਾਉਂਦਾ ਪਿਆ, ਵਰਤਾਵਾ ਹੈ, ਲੰਗਰੀ ਹੈ, ਤੇ ਜਦੋਂ ਸਿੱਖ ਦੂਰੋਂ ਕਿਤੇ ਆਇਆ ਲੈਣ ਵਾਸਤੇ ਪ੍ਰਸ਼ਾਦ ਉਹਨੇ ਮੰਗਿਆ ਇੱਕ ਦੋ ਵਾਰੀ, ਕਿਉਂਕਿ ਗੱਡੇ ਖਲੋਤੇ ਸੀ, ਬੌਲਦ ਖਲਾਰ ਕੇ ਆਇਆ ਸੀ, ਰਾਹ ਵਿੱਚ ਖਲਾਰੇ ਨੇ, ਹੋਰ ਵੀ ਕੋਈ ਆ ਜਾਂਦਾ, ਉਹਨੇ ਆਖਿਆ ਯਾਰ ਮੈਨੂੰ ਪਹਿਲਾਂ ਦੇ ਦੇ ਮੈਂ ਜਾਣਾ। ਤੇ ਭਾਈ ਕੀਰਤੀਆਂ ਨੂੰ ਕਹਿਣ ਲੱਗੇ ਵੀ ਤੇਰਾ ਪਿਓ ਵਰਤਾਉਂਦਾ ਹੀ ਪ੍ਰਸ਼ਾਦ ਸਿੱਖ ਨੇ ਮੰਗਿਆ, ਤੇ ਉਹਨੇ ਅੱਗੋਂ ਨਿਮਰਤਾ ਨਾਲ ਨਹੀਂ ਬੋਲਿਆ, ਸਗੋਂ ਬੜਾ ਜਿਆਦਾ ਗੁੱਸੇ ਵਿੱਚ ਕ੍ਰੋਧ ਵਿੱਚ ਹੋ ਕੇ ਉਹਨੂੰ ਝਿੜਕ ਦਿੱਤਾ ਹੈ।
ਸਭ ਪਰ ਤੂੰ ਹੋਤ ਅਰੂੜਾ,
ਅਰੇ ਤੈਨੂੰ ਬਹੁਤੀ ਕਾਲੀ ਆ, ਤੂੰ ਸਾਰਿਆਂ ਨੂੰ ਅੱਗੇ ਅੱਗੇ ਭੱਜਾ ਆਉਂਦਾ ਹੈ,
ਪਰੇ ਰਹੋ ਠਾਂਡੇ ਕਿਉਂ ਆਵਾ ਹੈ,
ਚੱਲ ਪਰੇ ਹੋ ਕੇ ਖਲੋ ਜਾ, ਦੂਰ ਹੋ ਕੇ ਖਲੋ ਜਾ। ਬੜੀ ਝਿੜਕ ਮਾਰ ਕੇ ਨਾ ਜਿਵੇਂ ਕਿਸੇ ਨੂੰ, ਸਾਰੇ ਬੰਦੇ ਵੀ ਖਲੋਤੇ ਸੀ ਤੇ ਉਹ ਸਿੱਖ ਨੂੰ ਜਦੋਂ ਏਦਾਂ ਝਿੜਕਿਆ ਹੈ,
ਬਹੁ ਬੋਲਤ ਕਿਉਂ ਰੋਰ ਮਚਾਵਾ ਹੈ,
ਕਿਉਂ ਕਹਿੰਦਾ ਇੰਨਾ ਬੋਲੀ ਜਾਣਾ, ਕਿਉਂ ਤੂੰ ਰੌਲਾ ਪਾਈ ਜਾਣਾ ਹੈ।
ਇਹ ਸੁਣ ਕੇ ਸਿੱਖ ਹੋਏ ਮਨ ਭੰਗ,
ਕਹਿੰਦੇ ਉਹ ਸਿੱਖ ਦਾ ਮਨ ਬੜਾ ਦੁਖਿਆ, ਉਹਦੇ ਮਨ ਨੂੰ ਨਾ ਬੜੀ ਜਿਆਦੀ ਸੱਟ ਲੱਗੀ ਹੈ।
ਅਵਨੀ ਹੇਰਤ ਬਰੀੜਾ ਸੰਗ,
ਤੇ ਬੜਾ ਕਹਿੰਦੇ ਉਹਨੇ ਸ਼ਰਮ ਮਹਿਸੂਸ ਕੀਤੀ ਤੇ ਨੀਵੀਂ ਪਾਲੀ, ਥੱਲੇ ਨੂੰ ਵੇਖਣ ਲੱਗ ਪਿਆ ਹੈ।
ਲਾਗੋ ਕਨ ਪਰਿਓ ਉਠਾਇਓ ਛਿਤ ਤੇ,
ਗੁਰਮੁਖ ਪਿਆਰੇ ਉਹ ਤਿੰਨ ਪ੍ਰਕਾਰ ਦੀ ਹਿੰਸਾ ਹੁੰਦੀ ਹੈ ਜਿਹੜੇ ਧਰਮ ਦੇ ਦਸ ਅੰਗ ਲਿਖੇ ਆ ਨਾ, ਖਿਮਾ ਅਹਿੰਸਾ ਦਇਆ ਮ੍ਰਿਦੂ ਸਤ ਬਚਨ ਤਪ ਦਾਨ, ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਇਹ ਧਰਮ ਦੇ ਦਸਾਂ ਅੰਗਾਂ ਦੇ ਵਿੱਚ ਸੱਚ ਬੋਲਣਾ ਵੀ ਸ਼ਾਮਿਲ ਹੈ ਤੇ ਮਿੱਠਾ ਬੋਲਣਾ ਵੀ ਸ਼ਾਮਿਲ ਹੈ। ਧਰਮੀ ਬੰਦਾ ਉਹ ਜਿਹੜਾ ਸੱਚ ਵੀ ਬੋਲੇ ਤੇ ਮਿੱਠਾ ਵੀ ਬੋਲੇ, ਤੇ ਦੂਜਾ ਅਹਿੰਸਾ, ਹਿੰਸਾ ਨਾ ਕਰੇ। ਹਿੰਸਾ ਤਿੰਨ ਪ੍ਰਕਾਰ ਦੀ ਹੁੰਦੀ ਆ, ਇੱਕ ਤੇ ਆਪਾਂ ਕਿਸੇ ਨੂੰ ਮਾਰਨਾ, ਜਿਵੇਂ ਹੁਣ ਅੱਜ ਕੱਲ ਲੋਕ ਹੱਤਿਆ ਕਰਦੇ ਨੇ ਜਾਂ ਜੀਵਾਂ ਨੂੰ ਮਾਰ ਕੇ ਖਾਂਦੇ ਨੇ, ਜਾਂ ਹੁਣ ਕਈਆਂ ਨੇ ਤੇ ਧਰਮ ਦਾ ਹੀ ਅੰਗ ਬਣਾ ਲਿਆ ਇਸ ਚੀਜ਼ ਨੂੰ ਮਾਰਨਾ, ਵੀ ਇਹ ਧਰਮ ਦਾ ਹਿੱਸਾ। ਪਰ ਭਗਤ ਕਬੀਰ ਜੀ ਨੇ ਇੱਥੇ ਆਪਣੇ ਬਚਨ ਕਹੇ ਨੇ, ਜੋਰੀ ਕੀਏ ਸੋ ਜ਼ੁਲਮ ਹੈ ਕਹਤੈ ਨਾਉ ਹਲਾਲ। ਕਹਿੰਦੇ ਹੁਣ ਇੱਕ ਚੀਜ਼ ਨੂੰ ਜਾਂ ਊਠਾਂ ਦੀ ਬਲੀ ਦਿੰਦੇ ਨੇ, ਜਦੋਂ ਬਕਰੀਦ ਉੱਤੇ ਬੱਕਰੇ ਮਾਰਦੇ, ਗਾਵਾਂ ਮਾਰਦੇ, ਬੱਚੇ ਝੋਟੇ ਮੱਝਾਂ ਇਹਨਾਂ ਨੂੰ ਮਾਰਦੇ ਨੇ, ਤੇ ਕਹਿੰਦੇ ਜੀ ਇਹਨਾਂ ਨੂੰ ਹਲਾਲ ਕੀਤਾ ਗਿਆ। ਇਦਾਂ ਇਹ ਹਲਾਲ ਦਾ ਮਤਲਬ ਕੀ ਆ? ਉਸ ਜੀਵ ਤੇ ਤੁਸੀਂ ਜ਼ੁਲਮ ਕਰਦੇ ਪੈ ਜੇ, ਧੱਕਾ ਕਰਦੇ ਪੈ ਜੇ, ਲੱਤਾਂ ਪੈਰ ਬੰਨ ਕੇ ਉਹਦੇ ਗਲੇ ਤੇ ਛੁਰੀ ਚਲਾਈ ਜਾ ਰਹੀ ਹੈ, ਇਹ ਕਿਹੜਾ ਧਰਮ ਹੈ? ਭਗਤ ਕਬੀਰ ਜੀ ਕਹਿੰਦੇ ਨੇ ਮਿੱਟੀ, ਇਹ ਜਿਹੜੀ ਮਿੱਟੀ ਹੈ, ਸਰੀਰ ਮਿੱਟੀ ਹੈ ਨਾ, ਮਿੱਟੀ ਨੂੰ ਤੁਸੀਂ ਮਾਰ ਕੇ ਕਹਿੰਦੇ ਜੇ ਅਸੀਂ ਬਲੀ ਦੇ ਦਿੱਤੀ ਹੈ, ਕੁਰਬਾਨੀ ਦੇ ਦਿੱਤੀ ਹੈ, ਮਿੱਟੀ ਦੀ ਕੁਰਬਾਨੀ ਕਾਹਦੀ ਹੈ? ਜੋਤ ਜਿਹੜੀ ਵਿੱਚੋਂ ਆਤਮਾ ਤੇ ਨਿਕਲ ਜਾਂਦੀ ਉਹਨੂੰ ਤੇ ਕੋਈ ਕੱਟ ਵੱਢ ਸਕਦਾ ਨਹੀਂ, ਮਿੱਟੀ ਦੀ ਕਾਹਦੀ ਕੁਰਬਾਨੀ ਹੋਈ? ਗੁਰਮੁਖ ਪਿਆਰਿਓ, ਧੱਕੇ ਦੇ ਨਾਲ ਇੱਦਾਂ ਮਾਰਿਆ ਜਾਣਾ, ਇਸ ਗੱਲ ਦਾ ਪੁਰਜ਼ੋਰ ਗੁਰਬਾਣੀ ਅੰਦਰ ਵਿਰੋਧ ਕੀਤਾ ਗਿਆ ਤੇ ਦਇਆ ਕਰਨ ਦਾ ਜਿਹੜਾ ਹੁਕਮ ਸਤਿਗੁਰਾਂ ਨੇ ਤੇ ਭਗਤਾਂ ਨੇ ਦਿੱਤਾ। ਭਗਤ ਕਬੀਰ ਜੀ ਵੀ ਕਹਿੰਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਇੱਕ ਇਹ ਹਿੰਸਾ ਹੁੰਦੀ ਹੈ ਕਿਸੇ ਨੂੰ ਮਾਰਨਾ, ਦੂਜੀ ਹਿੰਸਾ ਹੁੰਦੀ ਹੈ ਕਿਸੇ ਦਾ ਦਿਲ ਦੁਖਾ ਦੇਣਾ, ਕਿਸੇ ਦਾ ਬੋਲ ਕੇ ਸ਼ਬਦਾਂ ਦੇ ਨਾਲ ਕਿਸੇ ਦਾ ਮਨ ਤੋੜ ਦੇਣਾ, ਇਹ ਵੀ ਹੱਤਿਆ ਦੇ ਬਰਾਬਰ ਹੀ ਹੈ। ਤੇ ਤੀਜੀ ਹੈ ਕਿਸੇ ਦੇ ਬਾਰੇ ਆਪਣੇ ਮਨ ਵਿੱਚ ਮਾੜਾ ਸੋਚੀ ਜਾਣਾ, ਇਹ ਤਿੰਨ ਪ੍ਰਕਾਰ ਦੀ ਹਿੰਸਾ। ਹੁਣ ਉਹਨੇ ਜਦੋਂ ਬੋਲਿਆ ਨਾ, ਭਾਈ ਕੀਰਤੀਏ ਦੇ ਪਿਤਾ ਨੇ ਉਹ ਪ੍ਰਸ਼ਾਦ ਲੈਣ ਆਏ ਸਿੱਖ ਨੂੰ, ਉਹਦਾ ਦਿਲ ਟੁੱਟ ਗਿਆ, ਉਹਦਾ ਮਨ ਟੁੱਟ ਗਿਆ, ਉਹਨੂੰ ਬੜੀ ਜ਼ਿਆਦੀ ਪਰੇਸ਼ਾਨੀ ਹੋਈ, ਬੜਾ ਜ਼ਿਆਦਾ ਉਹਦਾ ਮਨ ਦੁਖਿਆ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਦਾਂ ਨਹੀਂ ਹੋਣਾ ਚਾਹੀਦਾ। ਗੁਰੂ ਘਰ ਵਿੱਚ ਜੇ ਸੇਵਾ ਕਰਨੀ ਹੈ ਤੇ ਸੇਵਾ ਕਿੱਦਾਂ ਕਰਨੀ ਹੈ? ਗਰੀਬ ਨਵਾਜ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਬੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਐਦਾਂ ਦਾ ਸੇਵਕ ਬਣ ਕੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ, ਉਹ ਤੇਰੇ ਪਿਤਾ ਨੇ ਇਹ ਰਿਸ਼ ਤਾਂ ਬਣਿਆ, ਤੂੰ ਕਹਿੰਦਾ ਵੀ ਮੇਰਾ ਪਿਤਾ ਗੁਰੂ ਤੇਗ ਬਹਾਦਰ ਕਰੇ ਸੇਵਾ ਕਰਦਾ ਸੀ, ਸਿਮਰਨ ਕਰਦਾ ਸੀ, ਸਾਰੀ ਉਮਰ ਗੁਰੂ ਘਰ ਵਿੱਚ ਰਿਹਾ ਤੇ ਹੁਣ ਰਿਸ਼ ਬਣ ਗਿਆ। ਉਹ ਰਿਸ਼ ਏਦਾਂ ਨਹੀਂ ਬਣ ਗਿਆ, ਇਹਨੇ ਸਿੱਖ ਦਾ ਦਿਲ ਦੁਖਾਇਆ ਸੀ, ਇਹਨੇ ਮਾੜੇ ਬਚਨ ਬੋਲੇ ਸੀ, ਇਹਨੇ ਸਿੱਖ ਦੀਆਂ ਸਮਝ ਲਾ ਕੇ ਬਦਦੁਆਵਾਂ ਲੈ ਲਈਆਂ। ਉਹ ਕਿਰਤੀ ਸਿੱਖ ਆ, ਗੁਰੂ ਘਰ ਵਿੱਚ ਸ਼ਰਧਾ ਭਾਵਨਾ ਨਾਲ ਆਇਆ, ਇੱਕ ਪ੍ਰਸ਼ਾਦ ਦਾ ਕਿਣਕਾ ਮੰਗਿਆ, ਗੱਡੇ ਖਿਲਾਰ ਕੇ ਆਇਆ। ਤੇਰੇ ਪਿਤਾ ਨੇ ਗੁੱਸੇ ਨਾਲ ਉਹਨੂੰ ਸਾਰਿਆਂ ਵਿੱਚ ਝਿੜਕਿਆ, ਬੜਾ ਜ਼ਿਆਦਾ ਜਦੋਂ ਮਾੜਾ ਬੋਲਿਆ ਹੈ,
ਉਹਨੇ
ਫਿਰ ਤੇਰੇ ਪਿਤਾ ਕੋਲੋਂ ਪ੍ਰਸ਼ਾਦ ਤੇ ਕੀ ਲੈਣਾ ਸੀ, ਵਾਪਸ ਮੁੜ ਪਿਆ ਤੇ ਜਦੋਂ ਪ੍ਰਸ਼ਾਦ ਵਰਤਾਉਂਦਿਆਂ ਥੱਲੇ ਕਿਣਕੇ ਡਿੱਗ ਪੈਂਦੇ ਨੇ, ਉਹਨੇ ਥੱਲਿਓ ਹੀ ਇੱਕ ਕਿਣਕਾ ਜਿਹੜਾ ਭੋਰਾ ਚੁੱਕ ਲਿਆ ਹੈ,
ਅੰਨ ਮੈਂ ਪਾਇਓ ਗੁਰ ਹਿਤ ਤੇ,
ਬਸ ਗੁਰੂ ਸਤਿਗੁਰੂ ਦਾ ਨਾਂ ਲੈ ਕੇ ਜ਼ਮੀਨ ਤੋਂ ਚੁੱਕ ਕੇ ਕਿਣਕਾ ਮੂੰਹ ਚ ਪਾ ਲਿਆ ਹੈ,
ਵਾਹਿਗੁਰੂ ਕੋ ਸਿਮਰਨ ਕਰ ਕੇ,
ਇਦਾਂ ਫਿਰ ਸਤਿਗੁਰਾਂ ਦਾ ਸਿਮਰਨ ਕਰਕੇ ਨਾਮ ਜਪ ਕੇ,
ਦੋ ਪਿਤ ਕੋ ਦੀਆ ਸਰਾਪ ਉਚਰ ਕੇ,
ਜਾਂਦਿਆਂ ਜਾਂਦਿਆਂ ਫਿਰ ਤੇਰੇ ਪਿਓ ਨੂੰ ਉਹ ਸਰਾਪ ਦੇ ਗਿਆ ਸੀ,
ਗੁਰ ਸਿੱਖੀ ਕੀ ਲੇਸ਼ ਨਾ ਤੋ,
ਉਹਨੇ ਆਖਿਆ ਉਹ ਤੇਰੇ ਵਿੱਚ ਤੇ ਗੁਰਸਿੱਖੀ ਵਾਲੀ ਗੱਲ ਹੀ ਮਾਸਾ ਹੈ ਨਹੀਂ। ਤੇਰੇ ਪਿਤਾ ਨੂੰ ਉਹਨੇ ਆਖਿਆ ਜਾਂਦਿਆਂ ਜਾਂਦਿਆਂ, ਉਹ ਸਿੱਖਾਂ ਦੇ ਮਨ ਵਿੱਚ ਤੇ ਨਿਮਰਤਾ ਹੁੰਦੀ ਹੈ, ਸਿੱਖਾਂ ਦੇ ਮਨ ਵਿੱਚ ਤੇ ਪ੍ਰੇਮ ਹੁੰਦਾ, ਜਿਹੜੀ ਸਿੱਖੀ ਹੈ ਉਹ ਤੇ ਸਾਰਿਆਂ ਦੇ ਨਾਲ ਦੁਸ਼ਮਣ ਨੂੰ ਵੀ ਗੱਲ ਨਾ ਲਾਉਣ ਦੀ ਗੱਲ ਕਰਦੀ ਹੈ। ਵੇਖੋ ਗੁਰਮੁਖ ਪਿਆਰਿਓ, ਗੁਰਸਿੱਖੀ ਕਿਹਦਾ ਨਾਮ ਆ? ਜੰਗ ਦੇ ਮੈਦਾਨ ਵਿੱਚ ਜਿੱਥੇ ਵੱਢ ਫੱਟ ਹੁੰਦੀ ਪਈ ਸੀ, ਵੈਰੀ ਵੀ ਲੜਦੇ ਨੇ, ਇਧਰੋਂ ਸਿੱਖ ਵੀ ਲੜਦੇ ਨੇ, ਮਰਦੇ ਵੀ ਨੇ ਦੁਸ਼ਮਣ, ਸਿੱਖ ਵੀ ਸ਼ਹੀਦ ਹੁੰਦੇ ਨੇ, ਇਹ ਸਾਰੇ ਜੰਗ ਦੇ ਮੈਦਾਨ ਵਿੱਚ ਨਾ ਇੱਕ ਰੰਗ ਰੱਤਿਆ ਹੋਇਆ, ਬੜਾ ਪ੍ਰੀਤ ਦੇ ਵਿੱਚ ਮਗਨ, ਗੁਰੂ ਚਰਨਾਂ ਨਾਲ ਮਨ ਜੋੜਿਆ, ਮੋਢੇ ਤੇ ਮਸ਼ਕ ਪਾਈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਬਾਨ ਤੇ ਨਾਮ ਤੇ ਹਿਰਦੇ ਚ ਧਿਆਨ ਧਰਦਾ, ਜਿੱਥੇ ਜੀ ਕਰਦਾ ਜਿਹੜਾ ਕੋਈ ਮੰਗਦਾ, ਦੋ ਬੁੱਕ ਅੱਗੇ ਕਰ ਦਿੰਦਾ ਹੱਥ ਦੋਵੇਂ, ਭਾਈ ਕਨਈਆ ਪਾਣੀ ਪਾ ਦਿੰਦਾ। ਵੇਖੋ ਸਿੱਖੀ ਕਿਹਨੂੰ ਆਖਿਆ ਜਾਂਦਾ? ਉਹ ਨਹੀਂ ਵਹਿੰਦਾ ਵੀ ਇਹ ਮੁਸਲਮਾਨ ਆ, ਉਹ ਨਹੀਂ ਵਹਿੰਦਾ ਇਹ ਸਿੱਖ ਹੈ, ਉਹ ਨਹੀਂ ਵਹਿੰਦਾ ਦੁਸ਼ਮਣ ਹੈ, ਉਹ ਨਹੀਂ ਵਹਿੰਦਾ ਮਿੱਤਰ ਹੈ। ਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਸੀ, ਇਹ ਜਿਹੜਾ ਲੰਗਰ ਹੈ ਸ੍ਰੀ ਭੈਣੀ ਸਾਹਿਬ, ਕਸਾਈ ਵੀ ਆਵੇ ਹੱਥ ਵਿੱਚ ਛੁਰੀ ਹੋਵੇ ਪਕੜੀ, ਲਹੂ ਨਾ ਲਿਬੜੀ, ਗਾਂ ਨੂੰ ਮਾਰ ਕੇ ਆਇਆ ਹੋਵੇ, ਤੇ ਜਿਹੜਾ ਬੂਹੇ ਅੱਗੇ ਆ ਕੇ ਪ੍ਰਸ਼ਾਦਾ ਮੰਗੇ ਤੇ ਉਹਨੂੰ ਪ੍ਰਸ਼ਾਦੇ ਤੋਂ ਖਾਲੀ ਨਾ ਮੋੜਿਓ। ਪਾਪ ਕਰਨ ਵਾਲੇ ਨੂੰ ਪਾਪ ਦਾ ਫਲ ਤੇ ਸੇਵਾ ਕਰਨ ਵਾਲੇ ਨੂੰ ਸੇਵਾ ਦਾ ਫਲ ਮਿਲਦਾ। ਕੋਈ ਵੀ ਗੁਰੂ ਘਰੋਂ ਖਾਲੀ ਨਹੀਂ ਜਾਣਾ ਚਾਹੀਦਾ ਪ੍ਰਸ਼ਾਦੇ ਤੋਂ। ਇਹ ਸਤਿਗੁਰਾਂ ਦਾ ਹੁਕਮ ਸੀ। ਉਹ ਵੀ ਸਮੇਂ ਸਨ ਜਦੋਂ ਅੰਗਰੇਜ਼ ਦੀ ਚੌਂਕੀ ਬੈਠੀ ਸੀ, ਮਾਤਾ ਜੀਵਨ ਕੌਰ ਜੀ ਸੇਵਾ ਕਰਦੇ ਸਨ, ਅੰਗਰੇਜ਼ ਇੰਨੀ ਤਕੜਾਈ ਰੱਖਦੇ ਸੀ। ਉਹਨਾਂ ਦਿਨਾਂ ਵਿੱਚ ਵੀ ਇੱਥੋਂ ਕਦੀ ਕੋਈ ਭੁੱਖਾ ਨਹੀਂ ਸੀ ਗਿਆ, ਕੋਈ ਰਾਹ ਹੀ ਆਉਣਾ। ਮਾਤਾ ਜੀ ਨੇ ਬੜੇ ਤਰਲੇ ਦੇ ਨਾਲ ਹੀ ਸਿਪਾਹੀਆਂ ਨੂੰ ਕਹਿਣਾ, ਵੀਰਾ ਪ੍ਰਸ਼ਾਦੇ ਦੇ ਲੈਣ ਦੇ। ਜੇ ਉਹਨੇ ਆਖਣਾ ਨਹੀਂ ਦੇਣ ਦੇਣੇ, ਮਾਤਾ ਜੀ ਨੇ ਆਖਣਾ ਮੈਂ ਪ੍ਰਸ਼ਾਦਿਆਂ ਦੇ ਉੱਤੇ ਹੀ ਦਾਲਾ ਪਾ ਕੇ ਦੇ ਦਿੰਦੀ ਹਾਂ, ਤੁਰਿਆ ਜਾਂਦਾ ਹੀ ਖਾ ਲੂਗਾ। ਮੈਂ ਤੈਨੂੰ ਸ਼ੱਕਰ ਦਾਂਗੀ, ਘਿਓ ਦਾਂਗੀ, ਮੈਨੂੰ ਇਹਨੂੰ ਪ੍ਰਸ਼ਾਦਾ ਦੇ ਲੈਣ ਦੇ। ਏਦਾਂ ਦੀ ਗੁਰਮੁਖ ਪਿਆਰਿਓ ਭਾਵਨਾ। ਜਦੋਂ ਮਾਤਾ ਜੀ ਚੜ੍ਹਾਈ ਕੀਤੇ ਤੇ ਜਿਹੜੇ ਘਮੰਡੇ ਕੇ ਸਨ, ਸੁਖੂ ਨੰਬਰਦਾਰ ਸੀ ਭੈਣੀ ਸਾਹਿਬ, ਗੁਰੂ ਘਰ ਤੇ ਉਹਨਾਂ ਨੇ ਕੇਸ ਕੀਤੇ ਤੇ ਮਾਤਾ ਜੀ ਕੋਲੋਂ ਹੀ ਆਣ ਕੇ ਉਹ ਪੈਸੇ ਲੈ ਜਾਂਦੇ ਸੀ ਮਾਤਾ ਜੀ ਕੋਲੋਂ। ਮਾਤਾ ਜੀ ਮਨਾ ਨਹੀਂ ਸੀ ਕਰਦੇ ਕਿਸੇ ਨੂੰ ਵੀ ਇਹ ਗੁਰੂ ਰਾਮ ਸਿੰਘ ਦਾ ਘਰ ਆ, ਭਾਵੇਂ ਕੋਈ ਵੈਰੀ ਭਾਵੇਂ ਕੋਈ ਮਿੱਤਰ, ਇਹ ਸਾਰਿਆਂ ਦੇ ਵਾਸਤੇ ਸਾਂਝਾ, ਇਥੋਂ ਕੋਈ ਖਾਲੀ ਨਹੀਂ ਜਾਣਾ ਚਾਹੀਦਾ। ਗੁਰਮੁਖ ਪਿਆਰੇ ਏਦਾਂ ਦਾ ਘਰ ਹੈ ਗੁਰੂ ਰਾਮ ਸਿੰਘ ਦਾ, ਗੁਰੂ ਨਾਨਕ ਦੇਵ ਮਹਾਰਾਜ ਦਾ ਐਸਾ ਘਰ, ਏਦਾਂ ਦਾ ਹੁਕਮ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਜਿਹੜਾ ਵੀ ਕੋਈ ਆਏ ਭਾਈ ਘਨੱਈਏ ਨੇ ਵਾਸਤੇ, ਕੋਈ ਮਿੱਤਰ ਨਹੀਂ, ਕੋਈ ਬੇਗਾਨਾ ਨਹੀਂ, ਗਰੀਬ ਨਵਾਜ ਬਾਣੀ ਵਿੱਚ ਹੁਕਮ ਕਰਦੇ ਨੇ। ਸਿੱਖੀ ਦੀ ਮੰਜ਼ਿਲ ਕੀ ਹੈ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਇਹ ਗੁਰਮੁਖ ਪਿਆਰਿਓ, ਸਿੱਖ ਭੱਜ ਕੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ, ਗਰੀਬ ਨਵਾਜ ਲੋੜਾ ਆ ਗਿਆ, ਜੋ ਕੁਝ ਅੱਖਾਂ ਨਾਲ ਵੇਖ ਕੇ ਆਏ ਹਨ ਸਾਡੇ ਕੋਲੋਂ ਦੱਸਿਆ ਨਹੀਂ ਜਾਂਦਾ, ਬਿਆਨ ਨਹੀਂ ਕੀਤਾ ਜਾਂਦਾ। ਸਤਿਗੁਰ ਕਹਿੰਦੇ ਹੋਇਆ ਕੀ ਹੈ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਸਿੱਖੀ ਭੇਸ ਵਿੱਚ ਦੁਸ਼ਮਣਾਂ ਨਾਲ ਮਿਲ ਗਿਆ, ਵੈਰੀਆਂ ਨੂੰ ਪਾਣੀ ਪਿਆਉਂਦਾ, ਮਹਾਰਾਜ ਜੀ ਬੁਲਾਓ ਉਹਨੂੰ। ਸਤਿਗੁਰਾਂ ਸੱਦਿਆ, ਦੋਵੇਂ ਹੱਥ ਜੋੜੇ, ਸਤਿਗੁਰ ਕਹਿੰਦੇ ਉਹ ਭਾਈ ਘਨੱਈਆ, ਇਹ ਸਿੱਖ ਕਹਿੰਦੇ ਵੈਰੀਆਂ ਨੂੰ ਪਾਣੀ ਪਿਆਈ ਜਾਣਾ, ਗਰੀਬ ਨਵਾਜ ਨਹੀਂ ਪਿਆਇਆ, ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ। ਸਤਿਗੁਰਾਂ ਨੂੰ ਸਿੱਖ ਕਹਿਣ ਲੱਗੇ, ਤੁਹਾਡੇ ਸਾਹਮਣੇ ਖਲੋਤਾ ਝੂਠ ਮਾਰਦਾ, ਜੇ ਮੁਸਲਮਾਨਾਂ ਨੂੰ ਵੈਰੀਆਂ ਨੂੰ ਅਸੀਂ ਮਾਰ ਮਾਰ ਕੇ ਮਾਰਦੇ ਹਾਂ, ਥਕਾਉਂਦੇ ਹਾਂ, ਸੁੱਟਦੇ ਹਾਂ, ਨਟਾਲ ਕਰਦੇ ਹਾਂ, ਇਹ ਪਾਣੀ ਪਿਆ ਕੇ ਫਿਰ ਲੜਨ ਲਾ ਦਿੰਦਾ, ਵੈਰੀਆਂ ਨੂੰ ਪਾਣੀ ਪਿਆਉਂਦਾ। ਭਾਈ ਘਨੱਈਆ ਰੋ ਪਿਆ, ਗਲ ਪੱਲਾ ਪਾਇਆ, ਚਰਨਾਂ ਤੇ ਸੀਸ ਰੱਖਿਆ, ਮੇਰੇ ਮਾਲਕਾ ਤੇ ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੇ ਤੈਨੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਤੇ ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਮੈਂ ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ। ਮਾਲਕਾ ਜਿਹਨੂੰ ਵੀ ਪਾਣੀ ਪਿਆਉਣਾ, ਜਿੱਥੇ ਵੀ ਮੈਂ ਪਾਣੀ ਪਿਆਵਾਂ, ਬਸ ਤੇਰਾ ਹੀ ਮੈਨੂੰ ਦਰਸ਼ਨ ਹੀ ਹੁੰਦਾ, ਤੂੰ ਹੀ ਓ ਮੈਨੂੰ ਲੱਗੇ ਪਿਆਸਾ, ਮੈਂ ਤੇਰਾ ਹੀ ਗਰੀਬ ਨਵਾਜ ਰੂਪ ਸਮਝ ਕੇ ਸਭ ਨੂੰ ਜਲ ਛਕਾਉਣਾ। ਸਤਿਗੁਰਾਂ ਨੇ ਗੱਲ ਨਾ ਲਾ ਲਿਆ, ਭਾਈ ਘਨੱਈਏ ਨੂੰ ਕੰਠ ਨਾ ਲਗਾ ਲਿਆ। ਸਤਿਗੁਰ ਕਹਿੰਦੇ ਭਾਈ ਘਨੱਈਆ ਵਾਹ, ਇਹਨੂੰ ਸਿੱਖੀ ਆਖਿਆ ਜਾਂਦਾ, ਜਿੱਥੇ ਹੁਣ ਤੂੰ ਪਹੁੰਚ ਗਿਆ, ਇੱਥੇ ਕੋਈ ਕਰੋੜਾਂ ਵਿੱਚੋਂ ਇੱਕ ਜਨ ਪਹੁੰਚਦਾ, ਜਿਹਦੇ ਵਾਸਤੇ ਸਾਰੀ ਦੁਨੀਆ ਸਭ ਸੰਸਾਰ ਇੱਕੋ ਹੀ ਰੂਪ ਹੋ ਜਾਂਦਾ, ਵੈਰੀ ਮਿੱਤਰ ਦੇ ਭੇਦ ਭਾਵ ਸਭ ਕੰਧਾਂ ਢਹਿ ਜਾਂਦੀਆਂ, ਸਭ ਦੂਈ ਦਵੈਤ ਦੇ ਫਰਕ ਮਿਟ ਜਾਂਦੇ ਆ। ਇਹ ਗੁਰਮੁਖ ਪਿਆਰੇ ਉਹ ਇੱਕ ਸੇਵਕ ਹੈ, ਇਹ ਸੇਵਾ ਹੈ, ਤੇ ਸੇਵਾ ਇੱਕ ਉੱਚੀ ਮੰਜ਼ਿਲ ਹੈ, ਜਿਸ ਤੇ ਚੜ ਜਾਣਾ ਔਖਾ ਹੈ, ਆਰੇ ਦੇ ਹੇਠਾਂ ਬਹਿ ਕੇ ਤੇ ਤਨ ਨੂੰ ਚਿਰਵਾਉਣਾ ਸੌਖਾ ਹੈ, ਸੇਵਾ ਕਰਨ ਸੂਈਆ ਨੇ ਸੂਰਜ ਨੂੰ ਕਬਜੇ ਕਰ ਲੀਤਾ, ਤੇ ਸੇਵਾ ਕਰ ਘਨੱਈਏ ਨੇ ਰਮਜਾਂ ਦਾ ਸਾਗਰ ਤਰ ਲੀਤਾ, ਗੁਰੂ ਘਰ ਵਿੱਚ ਬਾਬੇ ਬੁੱਢੇ ਨੇ ਜਦੋਂ ਸੇਵਾ ਤਾਈ ਰਿਝਾ ਲੀਤਾ, ਵੱਧ ਚੜ ਕੇ ਰਿਸ਼ੀਆਂ ਮੁਨੀਆਂ ਤੋਂ ਉਸਨੇ ਸੀ ਰੁਤਬਾ ਪਾ ਲੀਤਾ। ਏ ਸੇਵਾ ਪ੍ਰੇਮ ਪਿਆਲੀ ਏ ਪਿੰਗਲੇ ਦਾ ਕੋੜ ਹਟਾ ਦੇਵੇ। ਗੁਰਮੁਖ ਪਿਆਰੇ ਹੋ ਇਦਾਂ ਦੀ ਸੇਵਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਕੀਰਤੀਆ, ਤੇਰੇ ਪਿਤਾ ਨੂੰ ਸੇਵਾ ਕਰਨ ਦਾ ਵੱਲ ਨਹੀਂ ਆਇਆ, ਤੇਰੇ ਪਿਤਾ ਨੂੰ ਸੇਵਾ ਕਰਨ ਦਾ ਢੰਗ ਨਹੀਂ ਆਇਆ ਵੀ ਸੇਵਾ ਕੀਤੀ ਕਿੱਦਾਂ ਜਾਂਦੀ ਹੈ। ਉਹ ਸਿੱਖ ਨੇ ਤੇ ਪ੍ਰਸ਼ਾਦ ਮੰਗਿਆ ਸ਼ਰਧਾ ਭਾਵਨਾ ਦੇ ਨਾਲ, ਤੇ ਇਹਨੇ ਅੱਗੋਂ ਉਹਨੂੰ ਗੁੱਸੇ ਨਾਲ ਕ੍ਰੋਧ ਨਾਲ ਬੋਲਿਆ, ਉਹਦਾ ਦਿਲ ਟੁੱਟ ਗਿਆ, ਉਹਦਾ ਮਨ ਪਰੇਸ਼ਾਨ ਹੋ ਗਿਆ। ਕਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਕਦੀ ਕਿਸੇ ਨੂੰ ਮਾੜਾ ਬੋਲ ਨਾ ਬੋਲੋ, ਕਦੀ ਕਿਸੇ ਦੀ ਬਦਦੁਆ ਨਾ ਲਓ। ਜੇ ਨਹੀਂ ਕੁਝ ਹੈਗਾ, ਜੇ ਕੁਲ ਮੰਗਣ ਆ ਗਿਆ ਤੇ ਹੱਥ ਜੋੜ ਦੋ, ਪਰ ਗੁਰਮੁਖ ਕਿਹਾ ਪਿਆਰਿਓ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ, ਨਿਮਰਤਾ ਦੇ ਨਾਲ ਪ੍ਰੇਮ ਦੇ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੇ ਪਿਤਾ ਨੂੰ ਉਹ ਸਿੱਖ ਨੇ ਸਰਾਪ ਦੇ ਦਿੱਤਾ, ਤੇਰੇ ਪਿਤਾ ਨੂੰ ਉਹ ਸਿੱਖ ਦੇ ਜਿਹੜੇ ਹਿਰਦੇ ਦੇ ਵਿੱਚੋਂ ਜਿੱਦਾਂ ਦੇ ਭਾਵ ਉੱਠੇ ਸਨ,
ਸਰੀਰ ਰੀਸ਼ ਕੋ ਹੋਏ,
ਇਸ ਕਰਕੇ ਤੇਰੇ ਪਿਤਾ ਦਾ ਜਿਹੜਾ ਇਹ ਸਰੀਰ ਆ ਨਾ ਰਿਸ਼ ਦਾ ਹੋ ਗਿਆ ਹੈ।
ਤਾਇਲ ਸਕਟੇ ਮਿਲਿਓ,
ਤੇ ਉਹ ਜਿਹੜਾ ਸਿੱਖ ਸੀ ਫਿਰ ਛੇਤੀ ਚਲੇ ਗਿਆ, ਜਾ ਕੇ ਆਪਣੇ ਗੱਡਿਆਂ ਦੇ ਨਾਲ ਮਿਲ ਗਿਆ ਹੈ।
ਅਰੇ ਸਾਥ ਜੋ ਅੱਗੇ ਚਲਿਓ,
ਆਪਣੇ ਸਾਥ ਨਾਲ ਮਿਲ ਕੇ ਅੱਗੇ ਚਲੇ ਗਿਆ ਹੈ।
ਇੱਕ ਦਿਨ ਬੀਤੇ ਪਿਤ ਤੋਹੇ,
ਏਦਾਂ ਕਹਿੰਦੇ ਫਿਰ ਕਈ ਦਿਨ ਬੀਤੇ ਜਦੋਂ ਤੇਰੇ ਪਿਤਾ ਨੂੰ
ਪੂਰਨ ਤੇ ਮ੍ਰਿਤ ਬਸ ਹੋਏ,
ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ, ਤੇਰੇ ਪਿਤਾ ਦੀ ਮ੍ਰਿਤਯੂ ਹੋ ਗਈ ਸੀ।
ਕੇ ਪਰਬਤ ਪਾਲਕ ਬਣਿਓ,
ਸਤਿਗੁਰਾਂ ਨੇ ਆਖਿਆ ਵੀ ਉਹ ਜਿਹੜਾ ਫਲਾਣਾ ਫਲਾਣਾ ਪਰਬਤ ਹੈ ਨਾ, ਪਹਾੜ ਹੈ, ਉੱਥੇ ਫਿਰ ਜਾ ਕੇ ਇਹਨੇ ਰਿਸ਼ ਦੀ ਜੂਨ ਵਿੱਚ ਜਨਮ ਲੈ ਲਿਆ ਸੀ।
ਅਲਪ ਹੀ ਗਏ ਨ ਲਇਓ,
ਅਜੇ ਰਿਸ਼ ਛੋਟਾ ਜਿਹਾ ਬੱਚਾ ਹੀ ਸੀ, ਤੇ ਜਿਹੜਾ ਕਲੰਦਰ ਹੈ ਨਾ ਉਦੋਂ ਦਾ ਇਹਨੂੰ ਫੜ ਲਿਆ ਹੈ।
ਸਿੱਖ ਕੋ ਸਰਾਪ ਨਿਫਲ ਕਿਉਂ ਜਾਏ,
ਉਹ ਜਿਹੜਾ ਸਿੱਖ ਆ ਉਹਦਾ ਸਰਾਪ ਹੁਣ ਨਿਸ਼ਫਲ ਕਿਵੇਂ ਜਾਂਦਾ, ਉਹ ਬੰਦਗੀ ਕਰਨ ਵਾਲਾ। ਦਾਨੰ ਪਰਾ ਪੂਰਬੇਨੰ ਬੁਝੰਤੇ ਮਾਹੀ ਪਤੇ, ਜਿਹੜੇ ਅੱਜ ਤੁਹਾਨੂੰ ਅਮੀਰ ਅਮੀਰ ਲੋਕ ਦਿਸਦੇ ਨੇ, ਰਾਜੇ ਮਹਾਰਾਜੇ ਦਿਸਦੇ ਨੇ, ਇਹਨਾਂ ਨੇ ਪਿਛਲਿਆਂ ਜਨਮਾਂ ਵਿੱਚ ਇਹ ਸ਼ੁਭ ਕਰਮ ਕੀਤੇ ਆ ਵੀ ਦਾਨ ਕੀਤਾ। ਦਾਨੰ ਪਰਾ ਪੂਰਬੇਨੰ ਬੁਝੰਤੇ ਮਾਹੀ ਪਤੇ, ਉਹ ਜਿਹੜਾ ਇਹਨਾਂ ਦਾ ਦਾਨ ਕੀਤਾ ਫਿਰ ਇਸ ਜਨਮ ਵਿੱਚ ਆ ਕੇ ਫਲਿਆ ਤੇ ਇਹਨਾਂ ਨੂੰ ਸੁਖ ਮਿਲਿਆ ਅਗਲੇ ਜਨਮ ਵਿੱਚ। ਇਹ ਗੁਰਮੁਖ ਪਿਆਰੇ ਉਹ ਜਨਮਾਂ ਜਨਮਾਂ ਦੀ ਖੇਡ ਹੈ। ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਿਹੜਾ ਸਿੱਖ ਸੀ, ਮੂਲਾ ਕੀੜ, ਜਿਹੜਾ ਸਤਿਗੁਰਾਂ ਗਰੀਬ ਨਵਾਜ ਜਦੋਂ ਘਰੇ ਗਏ, ਉਹਦੀ ਘਰਦੀ ਨੇ ਲੁਕਾ ਲਿਆ, ਉਹਨੂੰ ਸੱਪ ਲੜਿਆ, ਮਰ ਗਿਆ। ਜਦੋਂ ਮਰ ਗਿਆ ਤੇ ਉਹਦੀ ਘਰਦੀ ਜਿਹੜੀ ਬੜੀ ਪਰੇਸ਼ਾਨ ਹੋਈ ਵੀ ਮੈਂ ਸਗੋਂ ਸਤਿਗੁਰਾਂ ਦੇ ਨਾਲ ਜਾਣ ਦਿੰਦੀ ਜਾਂ ਝੂਠ ਨਾ ਮਾਰਦੀ ਗੁਰੂ ਨਾਨਕ ਮਹਾਰਾਜ ਨੂੰ, ਮੇਰਾ ਘਰ ਵਾਲਾ ਬਚ ਜਾਂਦਾ। ਫਿਰ ਭੱਜ ਕੇ ਗਈ ਸਤਿਗੁਰਾਂ ਦੇ ਮਗਰ। ਸਤਿਗੁਰਾਂ ਆਖਿਆ ਬੀਬੀ ਹੁਣ ਗੱਲ ਹੋ ਗਿਆ ਜੋ ਹੋਣਾ ਸੀ, ਦਸਵੇਂ ਜਾਮੇ ਚ ਇਹਦਾ ਹੁਣ ਉਧਾਰ ਕਰਾਂਗੇ। ਕਈ ਜੂਨਾਂ ਵਿੱਚ ਉਹ ਪਿਆ, ਕਈ ਕੁਝ ਬਣਿਆ, ਤੇ ਫਿਰ ਤੁਸੀਂ ਅੱਗੇ ਜਾ ਕੇ ਸਰਵਣ ਕਰੋਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੱਦਾਂ ਉਹ ਸਹਿ ਦੀ ਜੂਨ ਪਿਆ ਹੋਇਆ ਸੀ ਤੇ ਤੀਰ ਮਾਰ ਕੇ ਤੇ ਉਹਦਾ ਉਧਾਰ ਕੀਤਾ। ਏਦਾਂ ਸਤਿਗੁਰੂ ਮੁਕਤੀ ਦੇ ਸਕਦਾ, ਜਿੱਦਾਂ ਹੁਣ ਇਹ ਰਿਸ਼ ਬਣ ਗਿਆ। ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਇੱਕ ਘਟਨਾ ਏਦਾਂ ਦੀ ਆਉਂਦੀ ਹੈ ਕਿ ਸਤਿਗੁਰਾਂ ਦੀ ਰਸਨਾ ਵਿੱਚੋਂ ਵੀ ਇੱਕ ਵਾਰ ਇੱਕ ਸ਼ਬਦ ਨਿਕਲ ਗਿਆ। ਕੋਈ ਸਿੱਖ ਲੰਗਰ ਵਿੱਚ ਬੜਾ ਜ਼ਿਆਦਾ ਰੌਲਾ ਪਾ ਰਿਹਾ ਸੀ, ਬਹੁਤ ਜ਼ਿਆਦਾ ਰੌਲਾ ਪਾਉਂਦਾ ਸੀ, ਭਜਨ ਨਹੀਂ ਸੀ ਕਰਦਾ, ਤੇ ਸਤਿਗੁਰਾਂ ਦੀ ਰਸਨਾ ਵਿੱਚੋਂ ਵੀ ਅਚਨਚੇਤ ਅਚਾਨਕ ਹੀ ਇੱਕ ਸ਼ਬਦ ਨਿਕਲ ਗਿਆ ਤੇ ਮੁੜ ਕੇ ਉਹਨੂੰ ਕੁੱਤੇ ਦੀ ਜੂਨ ਮਿਲੀ। ਤੇ ਗਰੀਬ ਨਵਾਜ ਪਾਤਸ਼ਾਹ ਲਾਹੌਰ ਨੂੰ ਜਾਂਦਿਆਂ ਰਸਤੇ ਵਿੱਚ ਗੱਡੀ ਰੋਕੀ, ਗੁੱਜਰਾਂ ਦਾ ਡੇਰਾ ਸੀ, ਉੱਥੇ ਕੁੱਤੀ ਸੂਈ ਸੀ, ਸਤਿਗੁਰਾਂ ਨੇ ਉਹਦਾ ਇੱਕ ਬੱਚਾ ਮੁੱਲ ਲਿਆ। ਗਰੀਬ ਨਵਾਜ ਨੇ ਉਹ ਕਤੂਰਾ ਮੁੱਲ ਲੈ ਕੇ ਗੱਡੀ ਵਿੱਚ ਰੱਖਿਆ, ਜਦੋਂ ਆਪਣੇ ਚਰਨਾਂ ਵਿੱਚ ਰੱਖਿਆ ਤੇ ਥੋੜਾ ਚਿਰ ਰੱਖਦਿਆਂ ਸਾਰ ਹੀ ਥੋੜਾ ਕੁ ਚਿਰ ਰਿਹਾ, ਕੁਝ ਕੁ ਮਿੰਟ, ਤੇ ਉਹਦੇ ਜਿਹੜੇ ਸੀ ਪ੍ਰਾਣ ਨਿਕਲ ਗਏ। ਤੇ ਸਤਿਗੁਰਾਂ ਨੇ ਫਿਰ ਦੱਸਿਆ ਵੀ ਇਹ ਕੌਣ ਸੀ, ਵੀ ਇਹਦੀ ਮੁਕਤੀ ਕਰਨ ਵਾਸਤੇ ਇਹਨੂੰ ਮੁੱਲ ਲਿਆ ਸੀ। ਮੈਂ ਨਹੀਂ ਚਾਹੁੰਦਾ ਵੀ ਕੋਈ ਸਿੱਖ ਏਦਾਂ ਜੂਨਾਂ ਵਿੱਚ ਭਟਕਦਾ ਫਿਰੇ। ਗੁਰਮੁਖ ਪਿਆਰਿਓ ਗੁਰੂ ਮੁਕਤੀ ਦਾ ਦਾਤਾ, ਸਤਿਗੁਰੂ ਏਦਾਂ ਬਖਸ਼ਿਸ਼ ਕਰਦੇ ਨੇ, ਬੰਧਨ ਕੱਟਦੇ ਨੇ ਜਿਹੜੇ ਸਾਡੇ ਆਪਣੇ ਕਰਮਾਂ ਕਰਕੇ ਪੈ ਜਾਂਦੇ ਨੇ, ਗਲਾਂ ਵਿੱਚ ਫਾਹੀਆਂ ਪੈ ਜਾਂਦੀਆਂ, ਤੇ ਗੁਰੂ ਕਿਰਪਾ ਕਰਨ ਵਾਸਤੇ ਆਉਂਦਾ, ਬੰਧਨ ਕੱਟਣ ਵਾਸਤੇ ਹੀ ਆਉਂਦਾ। ਮੁਕਤੀ ਦਾ ਦਾਤਾ ਬਣ ਕੇ ਗਰੀਬ ਨਵਾਜ ਧਰਤੀ ਤੇ ਆਉਂਦਾ, ਤੇ ਏਦਾਂ ਗੁਰਮੁਖ ਪਿਆਰਿਓ ਜਨਮਾਂ ਜਨਮਾਂ ਦੇ ਕਰਮਾਂ ਨੂੰ। ਮੰਡੀ ਦਾ ਰਾਜਾ ਆਇਆ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ, ਤੇ ਸਤਿਗੁਰ ਅੱਗੋਂ ਸ਼ਬਦ ਪੜ੍ਹਦੇ ਪਏ ਸਨ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਉਹ ਰਾਜਾ ਕਹਿੰਦਾ ਜਦੋਂ ਲਿਖਿਆ ਹੀ ਨਹੀਂ ਮਿਟਣਾ ਤੇ ਮੈਂ ਸਿੱਖ ਕਾਹਤੋਂ ਬਣਨਾ। ਰਾਤ ਨੂੰ ਸੁੱਤਾ ਤੇ ਉਹਨੂੰ ਸੁਪਨੇ ਵਿੱਚ ਉਹਨੇ ਵੇਖਿਆ ਵੀ ਉਹਦਾ ਭੰਗੀ ਦਾ ਜਨਮ ਹੋਇਆ, ਉਹਦੇ ਬੱਚੇ ਹੋਏ, ਘਰ ਵਾਲੇ ਪਰਿਵਾਰ ਕੁਟੰਬ, ਫਿਰ ਉਹ ਮਰਦਾ। ਇੱਕ ਦਿਨ ਜਦੋਂ ਦਿਨੇ ਅਗਲੇ ਦਿਨ ਹੀ ਜਾਂਦਾ ਘੋੜੇ ਤੇ ਚੜਿਆ ਤੇ ਉਹ ਪਛਾਣ ਲੈਂਦੇ ਨੇ ਪਿੰਡਾਂ ਵਾਲੇ, ਉਹ ਘਰ ਵਾਲੇ, ਉਹ ਕਹਿਣ ਲੱਗੇ ਓਏ ਹੁਣ ਤੂੰ ਕਿੱਡੇ ਸੋਹਣੇ ਲੀੜੇ ਪਾ ਕੇ ਘੋੜੇ ਤੇ ਚੜਿਆ ਫਿਰਦਾ ਤੇ ਮਰਨ ਦਾ ਬਹਾਨਾ ਕੀਤਾ, ਚੱਲ ਆ ਇੱਧਰ, ਨਿਆਣੇ ਰੋਣ ਡਾ ਤੇਰੀ ਜਾਨ ਨੂੰ, ਕਿੱਥੇ ਚੱਲ ਗਿਆ ਕੱਲ ਪਰਸੋਂ ਦਾ। ਸਾਰਾ ਕੋੜਮਾ ਇਕੱਠਾ ਹੋਇਆ, ਸਤਿਗੁਰਾਂ ਨੂੰ ਕਹਿੰਦੇ ਸੱਚੇ ਪਾਤਸ਼ਾਹ ਇਹ ਸਾਡਾ ਬੰਦਾ ਤੁਸੀਂ ਜਿਹਨੂੰ ਨਾਲ ਘੋੜੇ ਤੇ ਚੜਾਇਆ, ਕਿੱਡੇ ਸੋਹਣੇ ਕੱਪੜੇ ਪਾਏ ਨੇ, ਬਣਿਆ ਕੀ ਫਿਰਦਾ। ਸਤਿਗੁਰਾਂ ਆਖਿਆ ਵੀ ਨਹੀਂ ਇਹ ਤੇ ਰਾਜਾ, ਤੁਸੀਂ ਦੱਸੋ ਜਿਹੜਾ ਤੁਹਾਡਾ ਬੰਦਾ ਮਰਿਆ ਉਹਨੂੰ ਕਿੱਥੇ ਦੱਬਿਆ। ਉਹ ਵੇਖਿਆ ਜਾ ਕੇ ਉਹਦੀ ਕਬਰ ਤੇ ਜਿੰਨਾ ਉਹਨਾਂ ਦੱਬਿਆ ਸੀ, ਉੱਥੋਂ ਉਹਦਾ ਨਿਕਲ ਆਇਆ ਉਹ ਸਰੀਰ। ਸਤਿਗੁਰਾਂ ਨੇ ਫਿਰ ਰਾਜੇ ਨੇ ਆਖਿਆ ਸੱਚੇ ਪਾਤਸ਼ਾਹ ਹੈ ਤੇ ਸੁਪਨੇ ਵਾਲੀ ਮੇਰੀ ਜਨਾਨੀ ਹੈ, ਇਹ ਸੁਪਨੇ ਵਾਲੇ ਮੇਰੇ ਬੱਚੇ ਆ, ਸੁਪਨੇ ਵਿੱਚ ਮੇਰਾ ਮਾਂ ਪਿਓ ਘਰ ਸਾਰਾ ਕੁਝ ਮੈਂ ਵੇਖਿਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੇਰੇ ਨਾਲ ਸਾਰਾ ਕੁਝ ਹੋਣਾ ਸੀ, ਇਹ ਜਨਮ ਤੂੰ ਭੋਗਣਾ ਸੀ, ਰਾਜਾ ਸਾਧ ਸੰਗਤ ਵਿੱਚ ਆਉਣ ਕਰਕੇ ਇਸ ਦਰਸ਼ਨ ਮੇਲੇ ਕਰਕੇ ਇਹ ਤੇਰਾ ਜਨਮ ਸੁਪਨੇ ਚ ਕੱਟ ਦਿੱਤਾ। ਸਤਿਗੁਰੂ ਏਦਾਂ ਸੁਪਨੇ ਚ ਵੀ ਭੁਗਤਾ ਦਿੰਦਾ, ਪ੍ਰਤੱਖ ਵੀ ਕੱਟ ਦਿੰਦਾ। ਗੁਰਮੁਖ ਪਿਆਰੇ ਉਹ ਗੁਰੂ ਮੁਕਤੀ ਦਾ ਦਾਤਾ, ਤੇ ਗੁਰੂ ਏਦਾਂ ਆਉਂਦਾ ਹੀ ਭਲਾ ਕਰਨ, ਪਰ ਉਪਕਾਰ ਕਰਨ, ਸਾਡੇ ਬੰਧਨ ਕੱਟਣ ਵਾਸਤੇ, ਨਜਾਤ ਦੇਣ ਵਾਸਤੇ। ਹੁਣ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਦੁਆਰਾ ਸਮਾਂ ਚੱਲਦਾ ਪਿਆ ਸੀ, ਜਿੱਦਾਂ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੁਣ ਗਰੀਬ ਨਵਾਜ ਕੀ ਕੌਤਕ ਕਰਦੇ ਨੇ, ਕਿਵੇਂ ਆਪਣੇ ਜੀਵਨ ਚਰਿੱਤਰ ਦੁਆਰਾ ਕਿਵੇਂ ਨਵੀਆਂ ਤੇ ਅਲੌਕਿਕ ਐਸੀਆਂ ਪੈੜਾਂ ਪਾਉਂਦੇ ਨੇ ਜਿਹੜੀਆਂ ਵਿਲੱਖਣ ਹੋਣਗੀਆਂ, ਜਿਹੜੀਆਂ ਇੱਕ ਮਾਰਗ ਦਰਸ਼ਨ ਬਣਨਗੀਆਂ ਸਿੱਖਾਂ ਦੇ ਵਾਸਤੇ। ਉਹ ਆਪ ਜੀ ਕੱਲ ਨੂੰ ਸਰਵਣ ਕਰਿਓ, ਸਭ ਇੱਕ ਵਾਰ ਗੱਜ ਕੇ ਕਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।